गुरमुख जिन्नी बुझया गुरमुख जिन्नी बुझया हर अमृत रखिया उर्दा हर अमृत रखिया उर्दा गुरमुख जिन्नी बुझिया हर अमृत रखिया उर्दा अमृत सदा वर्षदा अमृत सदा वर्षदा बुझन बुझन हार बुझन बुझन हार गुरमुख जिन्नी बुझया गुरमुख जिन्नी बुझया हर अमृत रखिया उर्धार अमृत पीवे सदा रंग राते अमृत पीवे सदा रंग राते हम में तृष्णा मार हम में तृष्णा मार गुरमुख जिन्नी बुझिया गुरमुख जिन्नी बुझिया हर अमृत रखिया उर्दार हर अमृत रखिया उर्दार गुरमुख जिन्नी बुझया गुरमुख जिन्नी बुझया अमृत हर का नाम है। अमृत हर का नाम है, वर्षे कृपा धार, वर्षे कृपा नानक गुरमुख नदरिया, नानक गुरमुख नदरिया, सब आत्म हर आत्म राम मुरार, हर आत्म राम मुरार, गुरमुख जिन्नी बुझया गुरमुख जिन्नी बुझया, हर अमृत रखया उरदा हर अमृत रखया उरदा, जिन्नी बुझया गुरमुख जिन्नी बुझया। गुरमुख जिन्नी बुझया, अमृत सदा वर्षदा बुझन बुझन हार, अमृत सदा वर्षदा बुझन बुझन हार, गुरमुख जिन्नी बुझया जिन्नी बुझया, हर अमृत रखया उरधार, जिन्नी बुझया गुरमत चाल, गुरमत चाल ने चल नहीं डोले, गुरमत चाल ने चल नहीं डोले, गुरमत साच सहज हर बोले, गुरमत साच सहज हर बोले, पीवे अमृत पीवे अमृत तत्व विरोले, पीवे अमृत तत्व विरोले, सतगुर देखया दिखया लीनी, करे वख्यान जाने जे कोई बुझन बुझन हार अमृत सदा वर्षदा मैं रात भी एक अर्ज की तीसी उस लड़ी नू जोड़ना चाहना बल्कि आन वाले वीकेंड दे दो समागम भी अमृत दे ही वख वख विषयां ते कुछ विचार सांझे करना चाहना अर्ज की तीसी बाणी दी भी हुण तक आई है अमृत सदा वर्षदा 500 वरे तो गुरु दे राही अमृत वर्ष रहे है वस वख रूपां विच इस अमृत नूं जिहड़ा अमृत संचार हुण होया है इहनूं उहनां अमृतां तों वख नहीं करना इहनां दा बेस एक है रात मेरा मकसद सी अमृत दी वर्षा गुरु वल्लों 550 वरे तो हो रही है गुरु आख रहा है अमृत शब्द पीवे जन कोए अमृत नाम तुम्हारा ठाकर ए महारस जने पियो अमृत दृष्ट निमुख प्रभ जीवा सर्व रंग रस माना अमृत बाणी हर हर तेरी सुन सुन होवे परमगत मेरी अमृत गुण संत बोलते ओथे अमृत वंडिए सुखिया हर करने जम के पंथ ना पाईए क्योंकि अमृत का अर्थ तो बदल ही नहीं जाना मृत्यु तो रहत करने वाले इथे भी लफज ने जम के पंथ ना पाई है फिर ना ही मरने अमृत रस हार कीर्तनों को विरला पीवे बड़ी किस्म दा अमृत आ गया अमृत वेला सच नाम वड्याई विचार हर गल दे नाल अमृत ते मैं कर्ज कीती सी अमृत एक बेस है वो है गुण प्रभु दा नाम की है प्रभु दे गुण ए सब्जेक्ट अगे आ चुका है सुखमनी साहब दे पहले कोर्स विच कि प्रभु दे गुण ही प्रभु दा नाम है तब सर्व नाम कथै कमन करम नाम बरनत सुमत जेड़े तेरे करम ने जो कुछ तू कीता है जेड़े तेरे गुण ने ओहो ही तेरा नाम बन गए ने अमृत नाम परमेश्वर तेरा जे ओ गुण अखां विच समा जान तां अमृत दृष्ट उन्हां गुणां विचों गुण है समदृष्टि जे ओ गुण बोली विच समा जान तां शब्द अमृत ओ गुरु की है बाणी भी गुरु दी बाणी गुरु दा शब्द अमृत है क्योंकि उन्दे विच गुण समाए हुए ने जे कीर्तन प्रभु दे गुणा दा होवे तां कीर्तन जे किसे दी खुशामद वजों चार लफज कह जाणो उन्हूं गुरु का कीर्तन ना समझे हो हाँ क्योंकि उन्दे विच गुण नहीं खुशामद है जदों प्रभु दे गुण मालिक दे गुण गाए जाण गुण क्योंकि अमृत है इसलिए अमृत गुण शामिल होने नाल अमृत रस हर कीर्तनों हो जाएगा ते जिस भी वेले एकांत दे विच ए सारा कुछ होवेगा उस वेले नू अमृत वेला आख्या जाएगा यूं हर एक चीज़ विच गुण शामिल होंदे ने ਤੇ ਅੰਮ੍ਰਿਤ ਬਣ ਜਾਂਦਾ ਹੈ। ਉਹੋ ਹੀ ਗੁਣ ਜਦੋਂ ਜੀਵਨ ਵਿੱਚ ਸ਼ਾਮਿਲ ਹੋ ਜਾਣ, ਭਲਾ ਮੈਂ ਗੱਲ ਕਰਦਾ, ਇੱਕ ਸਵਾਲ ਕਰਨਾ, ਜੇ ਭਲਾ ਉਹੋ ਹੀ ਗੁਣ ਜੀਵਨ ਵਿੱਚ ਪ੍ਰਵੇਸ਼ ਕਰ ਜਾਣ ਤਾਂ ਜੀਵਨ ਅੰਮ੍ਰਿਤ ਨਾ ਹੋ ਜਾਏਗਾ, ਮ੍ਰਿਤੂ ਤੁਰਹਿਤ ਹੋ ਜਾਏਗਾ, ਕਿਉਂਕਿ ਗੁਣ ਤਾਂ ਕਦੀ ਮਰਦਾ ਹੀ ਨਹੀਂ, ਸਰੀਰ ਮਰ ਜਾਂਦਾ। ਸਰੀਰ ਕਿਸੇ ਦਾ ਵੀ ਹਮੇਸ਼ਾ ਨਹੀਂ ਰਹਿੰਦਾ। ਮੈਂ ਇੱਕ ਵਾਰ ਕੀਤੀ ਸੀ, ਪੰਜਾਂ ਪਿਆਰਿਆਂ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ, ਪਰ ਸਰੀਰ ਕਰਕੇ ਭਾਈ ਦਇਆ ਸਿੰਘ ਅੱਜ ਸਾਡੇ ਵਿੱਚ ਨਹੀਂ, ਸਰੀਰ ਕਰਕੇ ਭਾਈ ਧਰਮ ਸਿੰਘ ਜੀ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀ ਇਕਾਗਰਤਾ, ਉਹਨਾਂ ਦੀ ਗੁਰੂ ਪ੍ਰਤੀ ਦ੍ਰਿੜਤਾ, ਗੁਰੂ ਪ੍ਰਤੀ ਪਿਆਰ, ਗੁਰੂ ਅੱਗੇ ਸਮਰਪਣ, ਉਹ ਗੁਣ ਜਿਹੜੇ ਨੇ ਅੱਜ ਸਾਡੇ ਵਿੱਚ ਮੌਜੂਦ ਨੇ। ਅਸੀਂ ਉਹਨਾਂ ਨੂੰ ਯਾਦ ਕਰਕੇ ਅਗਲੀਆਂ ਪ੍ਰੇਰਨਾ ਲੈਂਦੇ ਹਾਂ। ਗੁਣ ਨਹੀਂ ਮਰਦੇ, ਸਰੀਰ ਮਰਦਾ ਹੈ, ਕਿਸੇ ਦਾ ਵੀ ਹੋਵੇ। ਈਵਨ ਗੁਰੂ ਨਾਨਕ ਦਾ ਵੀ ਸਰੀਰ ਅੱਜ ਸਾਡੇ ਵਿੱਚ ਸ਼ਾਮਿਲ ਨਹੀਂ, ਉਹਦੇ ਬਚਨ, ਉਹਦੇ ਗੁਣ ਸਾਡੇ ਕੋਲ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰੂਪ ਹੋ ਕੇ ਬੈਠੇ ਨੇ। ਇੱਕ ਮੁੱਢਲਾ ਬੇਸ ਹੈ ਗੁਣ ਅੰਮ੍ਰਿਤ, ਅਤੇ ਸਮੇਂ ਨਾਲ ਗੁਰੂ ਦਸਮ ਪਾਤਸ਼ਾਹ ਜੀ ਨੇ ਜਿਹੜਾ ਖੰਡੇ ਦੇ ਅੰਮ੍ਰਿਤ ਦਾ ਰੂਪ ਦਿੱਤਾ, ਅਤੇ ਮੈਂ ਅਰਜ਼ ਕੀਤੀ ਸੀ ਰਾਤ ਵੀ ਇਹਦੇ ਵਿੱਚ ਵੀ ਸਾਰੇ ਗੁਣ ਸ਼ਾਮਿਲ ਕਰ ਲਏ। ਪਾਣੀ ਦਾ ਗੁਣ, ਬਾਣੀ ਦੇ ਬੇਅੰਤ ਅਤੇ ਅਥਾਹ ਗੁਣ, ਪਤਾਸਿਆਂ ਦਾ ਗੁਣ, ਬਾਟੇ ਦਾ ਗੁਣ, ਖੰਡੇ ਦਾ ਗੁਣ, ਇਹ ਸਾਰੇ ਵੱਖ ਵੱਖ ਗੁਣ ਨੇ। ਮੈਂ ਅਰਜ਼ ਕੀਤੀ ਸੀ ਪਾਣੀ ਦੇ ਗੁਣ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਨ ਨੂੰ, ਸੀਤਲ ਹੈ, ਪਵਿੱਤਰਤਾ ਹੈ ਉਹਦੇ ਵਿੱਚ, ਨੀਵੇਂ ਪਾਸੇ ਚੱਲਦਾ, ਨਿਮਰਤਾ ਹੈ। ਮੈਂ ਰਾਤ ਵੀ ਅਰਜ਼ ਕੀਤੀ ਸੀ ਜੇ ਅੰਮ੍ਰਿਤ ਛਕਣ ਵਾਲਾ ਇਹ ਗੁਣ ਨਾ ਧਾਰਨ ਕਰੇ ਤਾਂ ਫਿਰ ਅੰਮ੍ਰਿਤ ਨਾ ਹੋਇਆ। ਅੰਮ੍ਰਿਤ ਵਿੱਚ ਪਾਣੀ ਪਿਆ ਹੈ, ਪਾਣੀ ਪਾਣੀ ਨਹੀਂ, ਪਾਣੀ ਦਾ ਗੁਣ ਪਏ ਨੇ, ਉਹ ਗੁਣ ਨੇ, ਧਰਤੀ ਪੈਰਾਂ ਹੇਠ ਹੈ, ਧਰਤੀ ਇਸ ਪਾਣੀ ਚੱਲੇ ਨਿਵਾਣ ਨੂੰ। ਮੈਂ ਇੱਕ ਵਾਰ ਕੀਤੀ ਸੀ ਪਾਣੀ ਅਤੇ ਅੱਗ ਵਿੱਚ ਕੀ ਅੰਤਰ ਹੈ, ਦੁਨੀਆਂ ਨੂੰ ਪਾਣੀ ਨਹੀਂ ਆਤਿਸ਼ ਆਖਿਆ ਗਿਆ, ਮਾਇਆ ਨੂੰ ਪਾਣੀ ਨਹੀਂ ਮਾਇਆ ਨੂੰ ਅੱਗ ਆਖਿਆ ਗਿਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਪਾਣੀ ਨਹੀਂ ਆਖਿਆ, ਕਿਉਂ? ਕਿਉਂਕਿ ਅਵਗੁਣ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਅੱਗ ਤੱਤੀ ਜਲ ਸੀਅਲਾ ਕਿਤ ਅਵਗੁਣ ਕਿਤ ਗੁਣ ਵਿਚਾਰੇ, ਦੋਹਾਂ ਦੇ ਗੁਣ ਅਤੇ ਅਵਗੁਣ ਵੱਖਰੇ ਨੇ, ਕਿਉਂਕਿ ਅੱਗ ਜਿੱਥੋਂ ਵੀ ਪੈਦਾ ਹੁੰਦੀ ਹੈ ਉੱਪਰ ਨੂੰ ਮੂੰਹ ਕਰਕੇ ਤੁਰਦੀ ਹੈ, ਥੱਲੇ ਦੀਵੇ ਥੱਲੇ ਅੰਧੇਰਾ, ਲੋਕ ਇਸੇ ਲਈ ਆਖਦੇ ਨੇ, ਜਨਮ ਲੈਂਦੇ ਹੀ ਅੱਗ ਦੀ ਲਾਟ ਉੱਪਰ ਨੂੰ ਉੱਠਦੀ ਹੈ, ਥੱਲੇ ਨਹੀਂ ਦੇਖਦੀ, ਥੱਲੇ ਅੰਧੇਰਾ ਰਹਿੰਦਾ। ਅਤੇ ਜਿਹੜਾ ਉੱਪਰ ਨੂੰ ਹੀ ਦੇਖਣ ਵਾਲਾ ਕੇਵਲ ਹੰਕਾਰੀ ਪੁਰਸ਼ ਹੋਵੇ ਉਹ ਅੰਮ੍ਰਿਤ ਨਹੀਂ ਹੋ ਸਕਦਾ, ਪਾਣੀ ਚੱਲੇ ਨਿਵਾਨ ਨੂੰ। ਅੱਗ ਕਾਲਖ ਲਾਉਂਦੀ ਹੈ ਜਿੱਥੇ ਬਲੇ, ਅਤੇ ਪਾਣੀ ਉਸ ਕਾਲਖ ਨੂੰ ਧੋਂਦਾ, ਦੋਹਾਂ ਵਿੱਚ ਅਵਗੁਣ ਅਤੇ ਗੁਣ ਨੇ, ਇਸੇ ਲਈ ਅੰਮ੍ਰਿਤ ਵਿੱਚ ਪਾਣੀ ਪਾਇਆ ਗਿਆ ਹੈ, ਤਤ ਤੰਗ ਅੱਗ ਵੀ ਹੈ ਉਹ ਨਹੀਂ ਸੰਬੰਧ ਰੱਖ, ਪਾਣੀ ਪਾਇਆ ਗਿਆ। ਮੈਂ ਕਹਿੰਦੀ ਸੀ ਗੁਣਾਂ ਦਾ ਸੰਗ੍ਰਹਿ ਹੈ, ਇਹਦੇ ਗੁਣ ਹਰ ਇੱਕ ਵਸਤੂ ਦੇ ਜਿਹੜੇ ਨੇ ਉਹ ਸਿੱਖ ਨੇ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨੇ ਨੇ। ਅੰਮ੍ਰਿਤਧਾਰੀ ਸਿੰਘ ਜਿਹੜਾ ਉਹਦੇ ਵਿੱਚ ਨਿਮਰਤਾ ਹੋਵੇ, ਹੰਕਾਰ ਨਾ ਹੋਵੇ। ਰਾਤ ਵੀ ਮੈਂ ਅਰਜ਼ ਕੀਤੀ ਸੀ ਜਦੋਂ ਉਹਦੇ ਵਿੱਚ ਨਫ਼ਰਤ ਅਤੇ ਹੰਕਾਰ ਆ ਜਾਏਗਾ ਘਰ ਵਿੱਚ ਦੁਫੇੜ ਪੈ ਜਾਏਗਾ, ਘਰ ਵਿੱਚ ਇਖਤਲਾਫ ਹੋ ਜਾਏਗਾ, ਇੱਕ ਦੂਜੇ ਕੋਲੋਂ ਨਫ਼ਰਤ ਸ਼ੁਰੂ ਹੋ ਜਾਏਗੀ। ਉਹ ਆਖੇਗਾ ਮੈਂ ਮਹਾਨ ਹਾਂ ਕਿਉਂਕਿ ਮੈਂ ਅੰਮ੍ਰਿਤ ਛਕਿਆ ਹੋਇਆ, ਤੂੰ ਕੌਣ ਹੈ ਮੇਰੇ ਬਰਤਨ ਨੂੰ ਹੱਥ ਲਾਉਣ ਵਾਲਾ, ਤੂੰ ਅੰਮ੍ਰਿਤਧਾਰੀ ਨਹੀਂ। ਸੰਸਾਰ ਵਿੱਚ ਨਫ਼ਰਤ ਫੈਲਾਉਣ ਵਾਲੀ ਚੀਜ਼ ਗੁਰੂ ਦੀ ਨਹੀਂ ਹੋ ਸਕਦੀ। ਅਤੇ ਮੈਂ ਅਰਜ਼ ਕੀਤੀ ਸੀ ਗੁਰੂ ਤਾਂ ਦਿੰਦਾ ਹੀ ਭਾਉ ਹੈ, ਜੇ ਸਿਰ ਦੇ ਵਿੱਚ ਬੈਠਾ ਹੈ, ਬੈਠਦਾ ਬੈਠਦਿਆਂ ਸਭ ਤੋਂ ਪਹਿਲਾਂ ਭਾਉ ਦਿੰਦਾ ਹੈ, ਇਸ ਲਈ ਪਿਆਰ ਪੈਦਾ ਕਰਨਾ ਹੈ। ਪਾਣੀ ਦੇ ਗੁਣ ਨੇ, ਪਤਾਸਿਆਂ ਦੇ ਪਤਾਸੇ ਦੇ ਦੋ ਗੁਣ ਨੇ, ਮਿਠਾਸ ਅਤੇ ਸਮਰਪਣ। ਪਤਾਸੇ ਆਪਣੀ ਥਾਵੇਂ ਵੱਖ ਵੱਖ ਨੇ, ਪਰ ਜਿਸ ਵੇਲੇ ਉਹ ਪਾਣੀ ਵਿੱਚ ਪਾ ਦਿਓ, ਪੰਜ ਮਿੰਟ ਬਾਅਦ ਵੇਖੋ ਪਾਣੀ 'ਚ ਨਹੀਂ ਲਿਪਦੇ, ਆਪਣੀ ਹੋਂਦ ਖਤਮ ਕਰ ਦਿੰਦੇ ਨੇ, ਮਿਟਾ ਦਿੰਦੇ ਨੇ, ਆਪਾਂ ਖਤਮ ਹੋ ਗਿਆ, ਆਪ ਗਵਾਈਏ ਤਾਂ ਸੋ ਪਾਈਏ। ਪਾਣੀ ਪਤਾਸਿਆਂ ਦੀ ਆਪਣੀ ਹੋਂਦ ਖਤਮ ਹੋ ਗਈ, ਪਰ ਇੱਕ ਖਿਆਲ ਕਰਿਓ ਗੁਣ ਖਤਮ ਨਹੀਂ ਹੋਇਆ ਪਤਾਸਿਆਂ ਦਾ, ਉਹ ਹੈ ਮਿਠਾਸ। ਜਿਹਦੇ ਵਿੱਚ ਪਾਣੀ ਵਿੱਚ ਪਤਾਸੇ ਪਾਏ ਆਪ ਹੁਣ ਨਹੀਂ ਦਿਸਦੇ, ਹੁਣ ਕੋਈ ਉਹਨਾਂ ਵਿੱਚੋਂ ਪਤਾਸੇ ਨਹੀਂ ਲੱਭ ਸਕਦਾ, ਮਿਠਾਸ ਲੱਭ ਸਕਦਾ, ਕਿਉਂਕਿ ਮਿਠਾਸ ਹੁੰਦਾ ਗੁਣ। ਤੇ ਜੇ ਅੰਮ੍ਰਿਤਧਾਰੀ ਸਿੰਘ ਵਿੱਚ ਮਿਠਾਸ ਹੀ ਨਾ ਪੈਦਾ ਹੋਈ, ਕੁੜੱਤਣ ਪੈਦਾ ਹੋ ਗਈ, ਰੁੱਖਾਪਣ ਪੈਦਾ ਹੋ ਗਿਆ, ਗੁਰੂ ਆਖ ਲਿਆ ਨਾਨਕ ਫਿੱਕਾ ਬੋਲੀ ਹੈ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀ ਇਹ, ਫਿੱਕਾ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸੁੱਟੀ ਹੈ, ਉਹ ਤਾਂ ਪ੍ਰਵਾਨ ਨਹੀਂ ਹੁੰਦਾ। ਇਸ ਲਈ ਗੁਰੂ ਪਤਾਸਿਆਂ ਦੇ ਰਾਹੀਂ ਅੰਦਰ ਮਿਠਾਸ ਘੋਲਦਾ ਹੈ, ਜਦੋਂ ਤੂੰ ਬੋਲੇ ਅੰਮ੍ਰਿਤ ਬਾਣੀ ਹੋ ਜਾਏ, ਬਾਣੀ ਵਿੱਚ ਸੱਚ ਆ ਜਾਏ, ਉਹ ਹੈ ਬਾਣੀ। ਬਾਣੀ ਦਾ ਸਭ ਤੋਂ ਵੱਡਾ ਗੁਣ ਸੱਚੀ ਬਾਣੀ, ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਬਾਣੀ ਦਾ ਸੱਚ, ਪਾਣੀ ਦੀ ਸ਼ੀਤਲਤਾ, ਨਿਰਮਲਤਾ ਅਤੇ ਨਿਮਰਤਾ, ਪਤਾਸਿਆਂ ਦੀ ਮਿਠਾਸ ਅਤੇ ਆਪਾ ਸਮਰਪਣ ਦੀ ਸ਼ਕਤੀ, ਬਾਟੇ ਦੀ ਗਹਿਰਾਈ, ਕਾਲ ਨਹੀਂ ਸਹਿਜ ਗਹਿਰਾਈ, ਜਿੰਨੀ ਗਹਿਰ, ਜਿੰਨਾ ਬਰਤਨ ਗਹਿਰਾ ਹੋਏਗਾ ਓਨੀ ਵਸਤੂ ਜ਼ਿਆਦਾ ਸਮਾਉਂਦੀ ਹੈ, ਅਤੇ ਖੰਡੇ ਦੀ ਸ਼ਕਤੀ। ਇਹ ਜੇ ਪੰਜੇ ਚੀਜ਼ਾਂ ਅਸੀਂ ਅਟ ਕੇ ਇਕੱਠੀਆਂ ਕਰ ਲਈਏ, ਅੰਮ੍ਰਿਤ ਬਣ ਜਾਂਦਾ ਹੈ। ਅਤੇ ਜੇ ਪੰਜੇ ਵਸਤੂਆਂ ਜ਼ਿੰਦਗੀ ਵਿੱਚ, ਜੀਵਨ ਵਿੱਚ ਆ ਜਾਣ, ਜੀਵਨ ਅੰਮ੍ਰਿਤ ਹੋ ਜਾਂਦਾ ਹੈ। ਪਰ ਅਸੀਂ ਗੁਣਾਂ ਦੀ ਬਜਾਏ ਗੁਣਾਂ ਦੀਆਂ ਵਸਤੂਆਂ ਨੂੰ ਗਿਣਨ ਲੱਗ ਪਏ, ਉਹਦੇ ਪਿੱਛੇ ਇੱਕ ਗੁਣ ਹੈ। ਔਰ ਇੱਥੇ ਇੰਨੀਆਂ ਚੀਜ਼ਾਂ ਨੇ, ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿੰਨੀਆਂ ਵੀ ਚੀਜ਼ਾਂ ਦੇ ਜ਼ਿਕਰ ਕੀਤੇ ਨੇ ਉਹਨਾਂ ਦੇ ਗੁਣ ਕਰਕੇ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਇਸ ਵਿਸ਼ੇ 'ਤੇ ਕਿ ਬਾਬਾ ਕਬੀਰ ਜੀ ਨੇ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ, ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿੱਤ, ਨਾਨਕ ਇਹ ਵਿਧਾਰ ਭਜੋ। ਮਨੁੱਖ ਨੂੰ ਕਹਿ ਰਹੇ ਨੇ, ਰੱਬ ਦੀ ਭਗਤੀ ਕਰਨੀ ਹੋਵੇ ਤਾਂ ਕੁੱਤੇ ਕੋਲੋਂ ਸਿੱਖ, ਕਿਵੇਂ ਸਿੱਖੇ? ਇਹਦਾ ਮਤਲਬ ਇੱਕ ਗੁਣ ਨੂੰ ਸੰਬੋਧਨ ਕਰ ਰਹੇ ਨੇ, ਕੁੱਕਰ ਨੂੰ ਨਹੀਂ। ਕਹਿਣ ਲੱਗੇ, ਉਹਦੇ ਵਿੱਚ ਇੱਕ ਗੁਣ ਹੈ, ਉਹ ਧਾਰਨ ਕਰ, ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਬਾਬਾ ਕਬੀਰ ਜੀ ਨੇ ਵੀ ਆਖਿਆ, ਕਬੀਰ ਕੁੱਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੈ ਖਿੰਚੇ ਤੇ ਜਾਉ। ਕੋਈ ਕਬੀਰ ਨੇ ਕੁੱਕਰ ਥੋੜ੍ਹਾ ਬਣ ਜਾਣਾ ਹੈ, ਗੱਲ ਕੁੱਕਰ ਦੀ ਹੈ, ਨਾ ਹੀ ਕਬੀਰ ਦਾ ਨਾਂ ਕਿਸੇ ਨੇ ਮੋਤੀ ਰੱਖਿਆ, ਗੱਲ ਤਾਂ ਕਬੀਰ ਦੀ, ਸਿਰਫ ਗੱਲ ਹੈ ਗੁਣ ਦੀ। ਕਿ ਜਿਵੇਂ ਕੁੱਕਰ ਆਪਣੇ ਮਾਲਕ ਦਾ ਪਟਾ ਗਲ ਵਿੱਚ ਪਾ ਕੇ ਉਹਦੇ ਅੱਗੇ ਸਮਰਪਣ ਹੋ ਜਾਂਦਾ, ਜਿੱਥੇ ਭੇਜੇ ਉੱਥੇ ਜਾਵਾਂਗਾ, ਜੋ ਤੂੰ ਦੇ ਉਹ ਖਾਵਾਂਗਾ, ਲੈ ਇਉਂ ਜੀਵਨ ਧਾਰਨ ਕਰ ਲੈ। ਬਾਬਾ ਕਬੀਰ ਜੀ ਦੀ ਇਹ ਤੁਕ ਧਾਰਨ ਹੋ ਗਈ, ਐਗਜ਼ਾਮਪਲ ਨੇ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਦੇ ਜਿਉਂ ਕੁੰਚਰ ਇਸ਼ਨਾਨ, ਹਾਥੀ ਦਾ ਨਾਉਣਾ। ਅਵਗੁਣ ਇੱਕ ਸੰਕੇਤ ਹੈ, ਹਰ ਇੱਕ ਵਸਤੂ ਕਿਸੇ ਗੁਣ ਅਤੇ ਅਵਗੁਣ ਦਾ। ਹੁਣ ਜਿੰਨੀਆਂ ਵਸਤੂਆਂ ਅੰਮ੍ਰਿਤ ਵਿੱਚ ਆਈਆਂ ਨੇ, ਉਹ ਇੱਕ ਸੰਕੇਤ ਹੈ, ਅਸੀਂ ਉਹ ਗੁਣ ਧਾਰਨ ਕਰਨੇ ਨੇ। ਵਸਤੂਆਂ ਦੇ ਭਰਮ ਵਿੱਚ ਨਹੀਂ ਪੈਣਾ, ਕਿਉਂਕਿ ਵਸਤੂ ਮਰਦੀ ਹੈ, ਵਸਤੂ ਬਦਲਦੀ ਹੈ। ਜਿਵੇਂ ਮੈਂ ਅਰਜ਼ ਕੀਤੀ ਸੀ, ਸਰੀਰ ਦੀ ਹਰ ਇੱਕ ਚੀਜ਼ ਜਿਹੜੀ ਦਿਸਦੀ ਹੈ, ਉਹ ਜੋ ਦਿਸੈ ਸੋ ਸਗਲ ਬਿਨਾਸੇ, ਵਸਤੂ ਖਤਮ ਹੋਏਗੀ, ਵਸਤੂ ਬਿਨਸੇਗੀ ਵੀ, ਵਸਤੂ ਮਰੇਗੀ ਵੀ। ਹਾਂ, ਉਹਦੇ ਵਿੱਚ ਜਿਹੜਾ ਗੁਣ ਅਤੇ ਅਵਗੁਣ ਹੈ, ਉਹ ਨਹੀਂ ਮਰੇਗਾ। ਇਸ ਲਈ ਕਹਿ ਦਿੱਤਾ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ, ਉਹਨੇ ਪੇ, ਮਸਲਾ ਤਾਂ ਉਹ ਹੈ। ਇਸ ਲਈ ਇੱਕ ਖਿਆਲ ਕਰਿਓ, ਆਪਾਂ ਅੰਮ੍ਰਿਤ ਦੇ ਨਾਮ ਥੱਲੇ ਗੁਣਾਂ ਦਾ ਸੰਗ੍ਰਹਿ ਲੈਣਾ ਹੈ, ਭਰਮਾਂ ਵਿੱਚ ਨਹੀਂ ਪੈਣਾ। ਹਾਂ, ਹਰ ਗੱਲ ਨੂੰ ਸਮਝਣਾ। ਆਹ ਹੁਣੇ ਇੱਕ ਲਫ਼ਜ਼ ਆਏ ਸੀ, ਗੁਰਮੁਖ ਜਿੰਨੀ ਬੂਝਿਆ, ਹਰ ਅੰਮ੍ਰਿਤ ਰੱਖਿਆ ਔਰ ਧਾਰ। ਬੁੱਝਣਾ ਬਹੁਤ ਜ਼ਰੂਰੀ ਹੈ। ਜਿਹੜੇ ਵੀਰ ਭੈਣਾਂ ਅੰਮ੍ਰਿਤ ਛਕਦੇ ਨੇ, ਉਹਨਾਂ ਦੇ ਮਨ ਵਿੱਚ ਇੱਕ ਤਸੱਲੀ ਹੋਵੇ, ਇਸ ਲਈ ਜਾਣ ਲੈਣਾ ਬਹੁਤ ਜ਼ਰੂਰੀ ਹੈ। ਛੋਟੀਆਂ ਛੋਟੀਆਂ ਗੱਲਾਂ ਦੇ ਭਰਮ ਪਾ ਕੇ ਕਿਤੇ ਮਨ ਅੰਦਰ ਹਮੇਸ਼ਾ ਸ਼ਿਕਵਾ ਨਾ ਬਣਿਆ ਰਹੇ, ਕੇਸਾਂ ਨੂੰ ਢੱਕ ਕੇ ਰੱਖਣਾ, ਕਿਉਂਕਿ ਕੇਸਾਂ ਦੀ ਸੰਭਾਲ ਹੈ। ਮੂੰਹ ਦਿਹਾੜੀ ਵਿੱਚ 4 ਵਾਰ ਧੋਤਾ ਜਾ ਸਕਦਾ, ਨਾਲ ਦਾੜਾ ਵੀ ਧੁੱਪ ਜਾਣਾ, ਦਾੜੇ ਨੂੰ ਅਸੀਂ ਢੱਕ ਕੇ ਨਹੀਂ ਰੱਖਦੇ। ਕਿੰਨੇ ਕਿੱਦਾਂ ਢੱਕ ਕੇ ਰੱਖੋਗੇ? ਕਿਸੇ ਨੂੰ ਢੱਕ ਕੇ ਰੱਖਣ ਦਾ ਮਤਲਬ ਹਰ ਇੱਕ ਗੱਲ ਅਸੀਂ ਬੜੀ ਤੰਬਲ ਮਜਾਜ਼ੀ ਨਾਲ ਪਛਾਣਨੀ, ਕਿਉਂਕਿ ਮੁਖੜਾ ਧੋਤਾ ਜਾ ਸਕਦਾ, ਚਾਰ ਵਾਰ ਧੋਤਾ ਜਾ ਸਕਦਾ, ਪਰ ਸਾਬਤ ਸੂਰਤ ਕੇਸਾ ਧਾਰੀ ਸਿੰਘ ਦਾ ਜਾਂ ਬੱਚੀ ਦਾ ਬੀਬੀ ਦਾ ਹਰ ਵਕਤ ਦੋ ਚਾਰ ਵਾਰੀ ਦਿਹਾੜੀ 'ਚ ਕੇਸ ਇਸ਼ਨਾਨ ਨਹੀਂ ਹੋ ਸਕਦਾ। ਕੇਸ ਰੱਖਣੇ ਨੇ, ਕੇਸਾਂ ਦੀ ਬੇਅਦਬੀ ਹੁੰਦੀ ਹੈ ਜੇ ਵਿੱਚ ਧੂੜ ਪਵੇ, ਉਹ ਚੰਗੇ ਨਹੀਂ ਲੱਗਦੇ, ਖੂਬਸੂਰਤ ਨਹੀਂ ਲੱਗਦੇ। ਜਿਹੜੀ ਚੀਜ਼ ਖੂਬਸੂਰਤ ਨਾ ਹੋਵੇ, ਬਦਸੂਰਤ ਹੋਵੇ, ਉਹਨੂੰ ਕੋਈ ਅਪਣਾਉਂਦਾ ਨਹੀਂ। ਜੇ ਸਾਡੇ ਕੇਸ ਜਟਾਵਾਂ ਬਣੇ ਹੋਣ, ਉਹਦੇ ਵਿੱਚ ਬਦਬੂ ਆਉਂਦੀ ਹੋਵੇ, ਉਹਦੇ ਵਿੱਚੋਂ ਹਮਕ ਆਉਂਦੀ ਹੋਵੇ, ਉਹਦੀ ਸਫਾਈ ਨਾ ਹੋਵੇ, ਦੂਜਾ ਕਿਉਂ ਮਰ ਛਕੇਗਾ? ਤਾਂ ਕਿ ਕੇਸਾਂ ਦੀ ਸੰਭਾਲ ਹੋਵੇ, ਇਸ ਲਈ ਹੁਕਮ ਹੋਇਆ ਇਹਨੂੰ ਢੱਕ ਕੇ ਰੱਖਣਾ, ਕੇਵਲ ਢੱਕ ਕੇ ਰੱਖਣਾ। ਢੱਕਣ ਦੇ ਵੱਖ ਵੱਖ ਤਰੀਕੇ ਨੇ ਲੋੜ ਅਨੁਸਾਰ। ਹੁਣ ਉਹਦੇ ਵਿੱਚ ਢੱਕ ਕੇ ਰੱਖਣ ਵਿੱਚ ਦੁਪੱਟਾ ਵੀ ਹੈ, ਢੱਕ ਕੇ ਰੱਖਣ ਵਿੱਚ ਕੇਸਕੇ ਵੀ ਹੈ। ਮੈਂ ਸਿਰਫ ਜਿਹੜੀ ਗੱਲ ਨੂੰ ਸੰਬੋਧਨ ਕਰਨਾ ਚਾਹੁੰਦਾ, ਆਮ ਕਰਕੇ ਆਖਿਆ ਜਾਂਦਾ ਕਿ ਜੇ ਕੇਸਕੀ ਬੰਨਣੀ ਅੰਮ੍ਰਿਤਧਾਰੀ ਲਈ ਬਹੁਤ ਜ਼ਰੂਰੀ ਹੈ ਬੱਚੀ ਲਈ। ਮੁੱਢਲੇ ਰੂਪ ਵਿੱਚ ਲਫਜ਼ ਇੱਕ ਹੈ, ਢੱਕ ਕੇ ਰੱਖਣਾ, ਬਸ। ਹਾਂ, ਕੇਸਕੀ ਦੀ ਆਪਣੀ ਮਹਾਨਤਾ ਹੈ, ਉਹ ਸਮਝਣਾ ਲੋੜ ਅਨੁਸਾਰ। ਹੁਣ ਆਪਾਂ ਕਿਚਨ ਵਿੱਚ ਕੰਮ ਕਰਨੇ ਹਾਂ, ਕਿਉਂਕਿ ਅੱਜ ਕੁਛ ਵੀਰ ਭੈਣਾਂ ਨੇ ਗੁਰੂ ਕੇ ਦਰਬਾਰ ਦੀ ਬਖਸ਼ਿਸ਼ ਲਈ ਹੈ, ਅੰਮ੍ਰਿਤ ਛਕਿਆ ਹੈ, ਅਤੇ ਮੈਂ ਉਸੇ ਵਿਸ਼ੇ 'ਤੇ ਹੀ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਤੁਸੀਂ ਕਿਚਨ ਵਿੱਚ ਕੰਮ ਕਰਦੀਆਂ ਹੋ, ਦੁਪੱਟੇ ਨਾਲ ਅੱਗ ਕੋਲ ਕੰਮ ਕਰਨਾ ਰਿਸਕੀ ਹੈ, ਸੰਭਾਲਿਆ ਨਹੀਂ ਜਾਏਗਾ, ਕਿਸੇ ਵੇਲੇ ਅੱਗ ਫੜ ਸਕਦਾ। ਉਸ ਟਾਈਮ 'ਤੇ ਲੋੜ ਅਨੁਸਾਰ ਤੁਸੀਂ ਕੇਸਕੀ ਸਜਾ ਸਕਦੀਆਂ ਹੋ। ਉਹਦਾ ਮਤਲਬ ਇਹ ਨਹੀਂ ਕਿ ਕੇਸਕੀ ਤੋਂ ਸਾਨੂੰ ਨਫ਼ਰਤ ਹੈ। ਅਸੀਂ ਉਹਨਾਂ ਵੀਰਾਂ ਨੂੰ ਇਹ ਵੀ ਆਖਣਾ ਚਾਹੁੰਦੇ ਹਾਂ, ਕੇਸਕੀ ਤੋਂ ਉਹ ਵੀ ਆਪਣੀ ਥਾਂ ਇੱਕ ਬੜਾ ਖੂਬਸੂਰਤ ਅੰਗ ਹੈ, ਪਰ ਇਹਨੂੰ ਬੰਧਨ ਨਹੀਂ ਬਣਾ। ਬੰਧਨ ਸਿਰਫ ਇੰਨਾ ਕਿ ਸਿਰ ਢੱਕ ਕੇ ਰੱਖਣਾ। ਜਿਸ ਵੇਲੇ ਕਿਚਨ ਵਿੱਚ ਕੰਮ, ਕਈ ਵਾਰ ਕਈ ਥਾਂ 'ਤੇ ਨੌਕਰੀ ਕਰਨੀ ਹੁੰਦੀ ਹੈ, ਐਸੀ ਸਥਾਨ 'ਤੇ ਜਿੱਥੇ ਫੂਡ ਸਪਲਾਈ ਦਾ ਮਸਲਾ ਹੁੰਦਾ, ਉੱਥੇ ਉਹ ਕਹਿੰਦੇ ਨੇ ਕੇਸਾਂ ਵਾਲਿਆਂ ਨੂੰ ਨਹੀਂ ਰੱਖਣਾ, ਜੋਬ 'ਤੇ ਨਹੀਂ ਰੱਖਣਾ। ਕੇਸਕੀ ਸਜਾ ਕੇ ਬੀਬੀ ਜਾ ਕੇ ਉਹਨਾਂ ਦੇ ਸਾਹਮਣੇ ਸਵਾਲ ਕਰ ਸਕਦੀ ਹੈ ਕਿ ਨਗਨ ਕੇਸ ਲੈ ਕੇ ਭਾਵੇਂ ਉਹਦੇ ਅੱਧੇ ਹੋਣ, ਤੀਜਾ ਸਾਉਣ, ਉਹਦੇ ਨਾਲੋਂ ਅਸੀਂ ਜ਼ਿਆਦਾ ਸਿਕਿਓਰ ਹਾਂ, ਕਿਉਂਕਿ ਸਾਡੇ ਕੇਸ ਬਕਾਇਦਾ ਕੇਸਕੀ ਵਿੱਚ ਟੱਕੇ ਹੋਏ ਨੇ। ਇਹਦੇ ਵਿੱਚੋਂ ਕੋਈ ਕੇਸ ਕਿਸੇ ਫੂਡ ਵਿੱਚ ਨਹੀਂ ਡਿੱਗ ਸਕਦਾ, ਇਸ ਲਈ ਕੇਸਕੀ ਦੀ ਆਪਣੀ ਥਾਂ ਹੈ। ਜਿਨ੍ਹਾਂ ਬੱਚੀਆਂ ਨੇ, ਛੋਟੀਆਂ ਬੱਚੀਆਂ ਨੇ ਸਪੋਰਟਸ ਵਿੱਚ ਜਾਣਾ ਹੈ, ਗੇਮਾਂ ਵਿੱਚ, ਉਹ ਦੁਪੱਟਾ ਲੈ ਕੇ ਗੇਮਾਂ ਨਹੀਂ ਖੇਡ ਸਕਦੀਆਂ, ਉਸ ਵੇਲੇ ਕੇਸਕੀ ਸਜਾ ਸਕਦੀਆਂ ਨੇ। ਸੋ ਕੇਸਕੀ ਨੂੰ ਆਪਣੀ ਲੋੜ ਦਾ ਹਿੱਸਾ ਸਮਝਣਾ, ਲੋੜ ਪੈਣ 'ਤੇ ਕੇਸਕੀ ਸਜਾਓ, ਸਾਨੂੰ ਉਹਨਾਂ ਵੱਲੋਂ ਨਫ਼ਰਤ ਨਹੀਂ। ਪਰ ਮੁੱਢਲਾ ਜਿਹੜਾ ਨਿਯਮ ਹੈ ਉਹ ਹੈ ਕੇਸ ਢੱਕ ਕੇ ਰੱਖਣਾ। ਇਸ ਭਰਮ ਵਿੱਚ ਨਹੀਂ ਪੈਣਾ ਕਿ ਕੇਸਕੀ ਸਜਾਉਣੀ ਬਹੁਤ ਜ਼ਰੂਰੀ ਹੈ, ਇਸ ਲਈ ਜੇ ਕੇਸਕੀ ਨਾ ਸਜਾਈ ਜਾਂ ਕੇਸਕੀ ਲਾਹ ਦਿੱਤੀ ਤਾਂ ਅੰਮ੍ਰਿਤ ਟੁੱਟ ਗਿਆ। ਅੰਮ੍ਰਿਤ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਅੱਗੇ ਕੁਝ ਜਿਹੜੇ ਸਵਾਲ ਹੋਏ ਨੇ ਉਹਨਾਂ ਵਿੱਚ ਇਹ ਵੀ ਹੈ, ਗਹਿਣੇ, ਗਹਿਣਾ ਸ਼ਿੰਗਾਰ ਦਾ ਹਿੱਸਾ ਹੈ, ਗਹਿਣਾ ਸਜਾਉਣ ਦਾ ਹਿੱਸਾ ਹੈ। ਲੇਕਿਨ ਸਿੱਖ ਰਹਿਤ ਮਰਿਆਦਾ ਮੁਤਾਬਕ ਗਹਿਣਾ ਮਨਾ ਨਹੀਂ ਹੋਇਆ, ਗਹਿਣਾ ਪਾ ਸਕਦੀਆਂ ਉਹ ਹਰ ਤਰ੍ਹਾਂ ਦਾ। ਸਿਰਫ ਉੱਥੇ ਨੱਕ ਕੰਨ ਛੇਦਕ ਇਸ ਟਾਈਮ 'ਤੇ ਨਾ ਪਾਉਣਾ ਉਹਦਾ ਕੁਛ ਕਾਰਨ ਹੈ, ਉਹ ਗਹਿਣਾ ਨਾ ਪਾਉਣਾ ਨਹੀਂ। ਕਿਉਂਕਿ ਹਿੰਦੂ ਮਤ ਦੇ ਮੁਤਾਬਕ ਔਰਤ ਨੂੰ ਪਸ਼ੂ ਦੇ ਬਰਾਬਰ ਰੱਖਿਆ ਗਿਆ। ਗੁਸਾਈ ਤੁਲਸੀਦਾਸ ਨੇ ਆਪਣੀ ਰਚਨਾ ਤੋਂ ਜੋ ਲਿਖਿਆ ਉਹਦੇ ਵਿੱਚ ਦੋਹਰੇ ਵਿੱਚ ਕਹਿ ਦਿੱਤਾ ਕਿ ਔਰਤ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ, ਇਹਨੂੰ ਤਾੜ ਕੇ ਡਰਾ ਕੇ ਹੀ ਰੱਖਿਆ ਜਾ ਸਕਦਾ, ਸੰਭਾਲਿਆ ਜਾ ਸਕਦਾ। ਔਰਤ ਨੂੰ, ਇਸਤਰੀ ਜ਼ਾਤ ਨੂੰ ਪਸ਼ੂ ਦੀ ਬਰਾਬਰਤਾ ਦਿੱਤੀ, ਔਰ ਪਸ਼ੂ ਦੀ ਬਰਾਬਰਤਾ ਦੇਣ ਕਾਰਨ ਉਹਨਾਂ ਵਿੱਚ ਇੱਕ ਨਿਯਮ ਵੀ ਬਣ ਗਿਆ। ਉਹ ਇਹ ਕਿ ਪਸ਼ੂ ਜਿੰਨੇ ਨੇ ਉਹਨਾਂ ਨੂੰ ਤੁਸੀਂ ਵੇਖੋਗੇ, ਅੱਜ ਵੀ ਤੁਸੀਂ ਪੰਜਾਬ ਜਾਓ, ਇੱਥੇ ਤਾਂ ਹੁਣ ਪਸ਼ੂਆਂ ਦੀ ਲੋੜ ਘੱਟ ਪੈਂਦੀ ਹੈ, ਖੇਤੀਬਾੜੀ ਪਸ਼ੂਆਂ ਨਾਲ ਹੁੰਦੀ ਸੀ, ਉਹ ਜਾਣਦੇ ਨੇ। ਹਰ ਇੱਕ ਪਸ਼ੂ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਲਈ ਭਾਵੇਂ ਬੋਲਦ ਹੈ, ਝੋਟਾ ਹੈ ਅਤੇ ਭਾਵੇਂ ਊਠ ਹੈ, ਉਹਨਾਂ ਦੇ ਨੱਕ ਵਿੱਚ ਜਾਂ ਕੰਨ ਵਿੱਚ ਸੁਰਾਖ ਕਰਕੇ ਨੱਕ ਵਿੱਚ ਅਕਸਰ ਨਕੇਲ ਪਾਉਂਦੇ ਸਨ। ਔਰ ਇਹ ਇੱਕ ਉਹਨੂੰ ਗੁਲਾਮ ਕਰਨ ਦਾ ਤਰੀਕਾ ਹੁੰਦਾ ਸੀ। ਇਹ ਗੱਲ ਵੱਖਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰੱਬ ਦਾ ਕੇਵਲ ਗੁਲਾਮ ਹੋਣ ਲਈ ਗੱਲ ਕਹੀ, ਅਤੇ ਉੱਥੇ ਵੀ ਲਫਜ਼ ਸੰਕੇਤਕ ਤੌਰ 'ਤੇ ਉਹ ਵਰਤੇ। ਮੈਂ ਹੁਣੇ ਕੀਤੀ ਸੀ ਸੰਕੇਤ ਵਰਤਿਆ, ਐਗਜ਼ਾਮਪਲ ਵਜੋਂ ਸੰਕੇਤਕ ਤੌਰ 'ਤੇ ਵਰਤੇ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਾਂ ਦਾਣੇ ਤਾਂ ਖਾਣੇ ਨਾਨਕਾ। ਉੱਥੇ ਲਫਜ਼ ਵੀ ਉਹੀ ਵਰਤੇ, ਨੱਕ ਨੱਥ। ਨੱਥ ਦਾ ਮਤਲਬ ਹੁੰਦਾ ਸ਼ਕਤੀ ਨਾਲ ਕਿਸੇ ਨੂੰ ਆਪਣੇ ਕਬਜ਼ੇ ਵਿੱਚ ਕਰਨਾ, ਕੰਟਰੋਲ ਵਿੱਚ ਕਰਨਾ। ਬਾਣੀ ਅੰਦਰ ਲਫਜ਼ ਬਹੁਤ ਆਏ ਨੇ, ਆਪ ਨਾਥ ਨਾਥੀ ਸਭ ਜਾਂਕੀ, ਮੇਰਾ ਮਾਲਕ ਆਪ ਨਾਥ ਹੈ, ਉਹ ਸਾਰਿਆਂ ਨੂੰ ਨੱਥ ਕੇ ਰੱਖਦਾ, ਆਪਣੇ ਕੰਟਰੋਲ ਵਿੱਚ ਰੱਖਦਾ। ਅਤੇ ਨੱਥ ਜਿਹੜੀ ਬੱਚੀਆਂ ਦੇ ਨੱਕ ਵਿੱਚ ਪਾਈ ਜਾਂਦੀ ਸੀ ਪਹਿਲਾਂ ਵਿਆਹ ਵਾਲੇ, ਖਾਸ ਕਰਕੇ ਪੁਰਾਤਨ ਸਮੇਂ ਮੁਤਾਬਕ, ਉਹਦਾ ਵੀ ਮਤਲਬ ਇਹੋ ਹੁੰਦਾ ਸੀ, ਇੱਕ ਚਿੰਨ੍ਹ ਹੁੰਦਾ ਸੀ ਗੁਲਾਮੀ ਦਾ ਕਿ ਇਹ ਹੁਣ ਨੱਥੀ ਗਈ, ਇਹ ਹੁਣ ਗੁਲਾਮ ਹੋ ਗਈ। ਇਸੇ ਲਈ ਔਰਤ ਨੇ ਆਪਣੀ ਜ਼ਿੰਦਗੀ ਗੁਲਾਮੀ ਦੇ ਰੂਪ ਵਿੱਚ ਬਿਤਾਈ, ਅਤੇ ਉਹਦੇ ਚਿੰਨ੍ਹ ਸਨ ਨੱਕ ਵਿੱਚ ਨੱਥ। ਅਤੇ ਜਦੋਂ ਹੌਲੀ ਹੌਲੀ ਆਰਾਮ ਨਾਲ, ਨੱਥ ਹਰ ਵਕਤ ਨਹੀਂ ਸੀ ਰੱਖੀ ਜਾ ਸਕਦੀ, ਫਿਰ ਉਹਨਾਂ ਕੋਕਾ ਜਾਂ ਹੋਰ ਕੋਈ ਚੀਜ਼ ਪਾ ਲੈਣਾ, ਲੇਕਿਨ ਗੁਲਾਮੀ ਦੀ ਉਹ ਨਿਸ਼ਾਨੀ ਪ੍ਰਤੀਕ ਨੱਕ ਵਿੱਚ ਉਹ ਥਾਂ ਰਹਿਣੀ। ਇਸੇ ਤਰ੍ਹਾਂ ਕੰਨ ਵਿੱਚ। ਹੁਣ ਪੰਥਕ ਤੌਰ 'ਤੇ ਫੈਸਲਾ ਇਸ ਲਈ ਹੋਇਆ ਕਿ ਗੁਲਾਮੀ ਦਾ ਚਿੰਨ੍ਹ ਬੱਚੀਆਂ ਦਾ ਖਤਮ ਕੀਤਾ ਜਾਏ। ਧੀਆਂ ਭੈਣਾਂ ਨੂੰ ਜਦੋਂ ਤੱਕ ਨੱਕ ਅਤੇ ਕੰਨ ਵਿੰਨਦੇ ਸਨ, ਫਿਰ ਉਹ ਕੁਛ ਪਾਉਂਦੀਆਂ ਵੀ ਸਨ ਉਹਨੂੰ ਸਜਾ ਕੇ ਰੱਖਣ ਲਈ। ਕਈ ਵਾਰੀ ਮਨੁੱਖ ਜਿਹੜਾ ਔਗਣ ਹੁੰਦਾ ਉਹਨੂੰ ਵੀ ਗੁਣ ਦਾ ਰੂਪ ਦਿੰਦਾ ਹੈ। ਉਹ ਔਗਣ ਦਾ ਰੂਪ ਜਿਹੜਾ ਗੁਲਾਮੀ ਦਾ ਚਿੰਨ੍ਹ ਸਨ ਉਹਨੂੰ ਸ਼ਿੰਗਾਰ ਬਣਾ ਲਿਆ, ਵੀ ਚਲੋ ਐਵੇਂ ਰੱਖਣ ਦੀ ਬਜਾਏ ਕੋਈ ਖੂਬਸੂਰਤ ਕੋਕਾ ਪਾ ਲਓ, ਕੋਈ ਨੱਥ ਪਾ ਲਓ, ਕੰਨਾਂ ਵਿੱਚ ਕੋਈ ਕਾਂਟੇ ਪਾ ਲਓ। ਉਸ ਗੁਲਾਮੀ ਦੇ ਚਿੰਨ੍ਹ ਜਿਹੜੇ ਨੱਕ ਅਤੇ ਕੰਨ ਨੂੰ ਵਿੰਨਣਾ ਸੀ, ਬੱਚੀਆਂ ਦਾ ਜਨਮ ਤੋਂ ਕੁਝ ਸਮੇਂ ਬਾਅਦ ਹੀ ਵਿੰਨ ਦਿੰਦੇ ਸਨ ਵੀ ਅਜੇ ਮਾਸ ਨਰਮ ਹੈ ਇਸ ਲਈ ਦਰਦ ਜ਼ਿਆਦਾ ਨਹੀਂ ਹੋਏਗੀ, ਕੋਈ ਪਰੇਸ਼ਾਨੀ ਤਾਂ ਉਹ ਬੱਚੀਆਂ ਦੇ ਹੱਥ ਵੱਸ ਵੀ ਨਹੀਂ ਸੀ ਰਹਿੰਦਾ। ਜਦੋਂ ਤੱਕ ਜਨਮ ਹੋਣਾ, ਵੱਡੇ ਹੋਣਾ, ਉਦੋਂ ਤੱਕ ਕੰਨ ਅਤੇ ਨੱਕ ਵਿੰਨੇ ਜਾਣੇ, ਅਤੇ ਫਿਰ ਉਹਨੂੰ ਖੂਬਸੂਰਤ ਰੂਪ ਦੇਣ ਲਈ ਕਾਂਟੇ ਜਾਂ ਕੁਝ ਪੈ ਜਾਣਾ। ਹੁਣ ਗਹਿਣਾ ਮਨਾ ਨਹੀਂ, ਜਿਨ੍ਹਾਂ ਬਜ਼ੁਰਗਾਂ ਦੇ ਜਾਂ ਬੀਬੀਆਂ ਦੇ ਨੱਕ ਕੰਨ ਵਿੰਨੇ ਹੋਏ ਨੇ ਆਪਣੇ ਸਮੇਂ ਮੁਤਾਬਕ ਵਿੰਨੇ ਹੋਏ ਨੇ, ਅਗਾਂਹ ਆਪਾਂ ਬੱਚੀਆਂ ਦੇ ਨੱਕ ਕੰਨ ਨਹੀਂ ਵਿੰਨਣੇ, ਕਿਉਂਕਿ ਇਹ ਗੁਲਾਮੀ ਦਾ ਚਿੰਨ੍ਹ, ਇਹਨੂੰ ਸਮਝਣਾ। ਹੁਣ ਇਹਨੂੰ ਗਹਿਣੇ ਦੇ ਰੂਪ ਵਿੱਚ ਅਸੀਂ ਆਖੀਏ ਤਾਂ ਕੰਨਾਂ ਵਿੱਚ ਗਹਿਣਾ ਬਿਨਾਂ ਵਿੰਨਣ ਤੋਂ ਵੀ ਪਾਇਆ, ਗਹਿਣਾ ਮਨਾ ਨਹੀਂ, ਮੈਂ ਹੁਣੇ ਅਰਜ਼ ਕੀਤੀ ਸੀ ਗਹਿਣਾ ਮਨਾ ਨਹੀਂ, ਬਲਕਿ ਉਸ ਖੂਬਸੂਰਤੀ ਨੂੰ ਗਹਿਣੇ ਦਾ ਨਾਮ ਦੇਣ ਲਈ ਗੁਰੂ ਨੇ ਹੁਣ ਸਵੇਰੇ ਤੁਕਾਈ ਸੀ ਇੱਕ ਲਫ਼ਜ਼ ਸਨ ਕਿ ਸੰਤ ਹਮਾਰੀ ਓਟਸ ਤਾਣੀ ਸੰਤ ਹਮਾਰਾ ਗਹਿਣਾ, ਭਾਵ ਸੰਸਾਰ ਦੀ ਸਮਾਜ ਦੀ ਖੂਬਸੂਰਤੀ ਹੈ। ਚੰਗੇ ਭਲੇ ਪੁਰਸ਼ ਜਿਹੜੇ ਨੇ, ਚੰਗੇ ਜੀਵਨ ਵਾਲੇ ਪੁਰਸ਼ ਜਿਹੜੇ ਨੇ, ਉਹ ਸਮਾਜ ਲਈ ਇੱਕ ਗਹਿਣਾ ਨੇ, ਸਜਾ ਕੇ ਰੱਖਦੇ ਨੇ ਸਮਾਜ ਨੂੰ, ਆਪ ਵੀ ਖੂਬਸੂਰਤ ਹੁੰਦੇ ਨੇ, ਅਤੇ ਜਿਸ ਸਮਾਜ ਵਿੱਚ ਬਹਿ ਜਾਣ ਉਹ ਸਮਾਜ ਵੀ ਖੂਬਸੂਰਤ ਹੁੰਦਾ ਹੈ। ਜਿਵੇਂ ਗਹਿਣਾ ਜੇ ਸੁਨਾਰ ਦੀ ਦੁਕਾਨ 'ਤੇ ਹੋਵੇ ਤਦ ਵੀ ਖੂਬਸੂਰਤ ਹੈ, ਜੇ ਕੋਈ ਉਹਨੂੰ ਪਹਿਣ ਲਵੇ ਤਦ ਵੀ ਖੂਬਸੂਰਤ ਹੈ। ਇਸ ਲਈ ਗਹਿਣਾ ਇੱਕ ਸ਼ਿੰਗਾਰ ਦੇ ਰੂਪ ਵਿੱਚ ਮੰਨਣਾ ਹੈ, ਉਹ ਮਨਾ ਨਹੀਂ। ਔਰ ਇਹ ਮੈਂ ਚਾਹਾਂਗਾ ਆਉਣ ਵਾਲੇ ਸਮੇਂ ਅੰਦਰ ਲਗਾਤਾਰ ਕਰੀਏ ਕਿ ਸੋਨੇ ਦੇ ਗਹਿਣਿਆਂ ਦਾ ਰਿਵਾਜ਼ ਕਿਉਂ ਹੋਇਆ। ਇਹ ਧਾਤਾਂ ਨਾਲ ਵੀ ਸੰਬੰਧ ਰੱਖਦਾ ਵਿਸ਼ਾ, ਇਹ ਆਪਣੇ ਸਰਬਲੋਹ ਦੇ ਬਾਟਿਆਂ ਨਾਲ ਅਤੇ ਸਰਬਲੋਹ ਦੇ ਕੜੇ ਨਾਲ ਇਹ ਵਿਸ਼ਾ ਸਾਂਝਾ ਰੱਖਦਾ। ਮੈਂ ਅਗਲੇ ਕਿ ਸਮਾਗਮ ਵਿੱਚ ਚਾਹਾਂਗਾ ਕਿ ਸਿਰਫ ਆਪਾਂ ਇਸੇ ਵਿਸ਼ੇ 'ਤੇ ਬੋਲੀਏ ਕਿ ਗਹਿਣਿਆਂ ਦਾ ਪਾਉਣਾ, ਸਰਬਲੋਹ ਦਾ ਵਰਤਣਾ, ਧਾਤਾਂ ਦਾ ਜੀਵਨ ਨਾਲ ਕੀ ਸੰਬੰਧ, ਕਿਉਂ ਪੈਦਾ ਹੋਇਆ, ਇਹ ਆਪਾਂ ਅਗਲੇ ਸਮੇਂ ਵਿੱਚ ਕਰਾਂਗੇ। ਗਹਿਣਾ ਮਨਾ ਨਹੀਂ, ਸਿਰਫ ਨੱਕ ਕੰਨ ਦਾ ਵਿੰਨਣਾ ਜਿਹੜਾ ਇੱਥੇ ਮਨਾ, ਉਹ ਇਸ ਲਈ ਤਾਂ ਕਿ ਇਹ ਗੁਲਾਮੀ ਦਾ ਚਿੰਨ੍ਹ ਜਿਹੜਾ ਬੀਬੀਆਂ ਲਈ, ਬੱਚੀਆਂ ਲਈ, ਇਹ ਸਿੱਖ ਪੰਥ ਵਿੱਚ ਨਹੀਂ ਹੋਣਾ ਚਾਹੀਦਾ। ਬੀਬੀ ਨੂੰ ਗੁਲਾਮੀ ਦਾ ਜੀਵਨ ਨਹੀਂ ਬਿਤਾਉਣਾ। ਸਰਬਲੋਹ ਦਾ ਮਸਲਾ ਅੱਗੇ ਆ ਜਾਏਗਾ। ਬਾਣੀਆਂ ਦੇ ਸੰਬੰਧ ਵਿੱਚ ਕੁਛ ਭਰਮ ਪੈ ਰਿਹਾ ਹੈ, ਉਹ ਇਹ ਕਿ ਕੁਛ ਵੀਰ ਕਹਿੰਦੇ ਨੇ 7 ਬਾਣੀਆਂ, 5 ਸਵੇਰ ਦੀਆਂ, 2 ਸ਼ਾਮ ਦੀਆਂ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ 3 ਸਵੇਰ ਦੀਆਂ, 1 ਸ਼ਾਮ ਦੀ ਰਹਿਰਾਸ, ਅਤੇ ਰਾਤ ਨੂੰ ਕੀਰਤਨ ਸੋਹਿਲਾ। ਹੁਣ ਇੱਕ ਗੱਲ ਸਮਝਣੀ, ਉੱਥੇ ਲਫ਼ਜ਼ ਨੇ ਘੱਟੋ ਘੱਟ, ਬਾਣੀ ਪੜ੍ਹਨਾ ਕੋਈ ਗੁਨਾਹ ਨਹੀਂ, ਜਿੰਨੀ ਪੜ੍ਹੀ ਜਾਏ ਉਨੀ ਥੋੜ੍ਹੀ, ਪਰ ਬਾਣੀ ਨੂੰ ਸਮਝ ਕੇ ਪੜ੍ਹਨਾ ਹੈ। ਬਾਣੀ ਨੂੰ ਵਿਚਾਰਨ ਦਾ ਵਿਸ਼ਾ ਹੈ, ਬਾਣੀ ਧਾਰਨ ਕਰਨ ਦਾ ਵਿਸ਼ਾ ਹੈ, ਨਾ ਕਿ ਕੇਵਲ ਪੜ੍ਹ ਜਾਣ ਦਾ। ਨਹੀਂ, ਜੇ ਤੁਸੀਂ ਸਮਝ ਨਾਲ ਸਹਿਜ ਨਾਲ ਬਾਣੀ ਜਿੰਨੀ ਵੀ ਪੜ੍ਹ ਲਓ ਕੋਈ ਮਨਾ ਹੀ ਨਹੀਂ, ਪੰਜ ਦੀ ਥਾਂ ਸੱਤ ਦੀ ਥਾਂ ਭਾਵੇਂ ਦਸ ਪੜ੍ਹੋ, ਪਰ ਮਰਿਆਦਾ ਮੁਤਾਬਕ ਇੱਥੇ ਲਿਖ ਦਿੱਤਾ ਘੱਟੋ ਘੱਟ ਤਿੰਨ ਸਵੇਰੇ ਅਤੇ ਦੋ ਸ਼ਾਮ ਦੀਆਂ ਪੰਜ ਬਾਣੀਆਂ ਪੜ੍ਹੋ। ਉਹ ਫਿਰ ਇਹ ਵੀ ਨਹੀਂ ਕਿ ਜ਼ਰੂਰ ਪੜ੍ਹਨ ਯੋਗ, ਜੇ ਕੋਈ ਨਹੀਂ ਭਲਾ ਕੋਈ ਅਨਪੜ੍ਹ ਹੈ ਬੀਬੀ ਜਾਂ ਵੀਰ ਨਹੀਂ ਪੜ੍ਹਿਆ ਹੋਇਆ ਤਾਂ ਕਿਵੇਂ ਪਾਠ ਕਰੇ। ਜ਼ਬਾਨੀ ਜਾਤ ਤਾਂ ਉਸ ਤੋਂ ਅਗਲੀ ਗੱਲ ਹੈ। ਤੁਸੀਂ ਦੇਖਿਆ ਉਹਨੇ ਸਹਿਖ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਪੜ੍ਹਨਾ ਬਾਣੀਆਂ ਦਾ ਜਾਂ ਸੁਣਨਾ। ਬਲਕਿ ਇਸ ਵਿਸ਼ੇ 'ਤੇ ਬੋਲਦਿਆਂ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹ ਖਿਆਲ ਕਰਿਓ, ਦਸਮ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਉਦੋਂ ਖਿਆਲ ਕਰਨਾ, ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸਨ, ਸਤਿਗੁਰੂ ਕੋਲ ਵੀ ਨਹੀਂ ਸੀ। ਜੇ ਕੋਲ ਹੁੰਦਾ ਤਾਂ ਦੁਬਾਰਾ ਜਾ ਕੇ ਦਮਦਮਾ ਸਾਹਿਬ ਕਿਉਂ ਲਿਖਣਾ ਪੈਂਦਾ, ਧੀਰਮੱਲ ਕੋਲ ਲੈਣ ਕਿਉਂ ਭੇਜਦੇ, ਨਹੀਂ ਸੀ। ਕੇਵਲ ਦੋ ਤਿੰਨ ਸਰੂਪ ਚਾਰ ਸਨ ਉਦੋਂ, ਜਿਹੜੇ ਭਾਈ ਬੰਨੂ ਵਾਲੀ ਬੀੜ ਜਾਂ ਇੱਕ ਅੱਧ ਹੋਰ ਬੀੜ, ਇੱਕ ਦਰਬਾਰ ਸਾਹਿਬ ਜਿਹੜੀ ਪ੍ਰਕਾਸ਼ ਜਿਹੜੀ ਕਰਤਾਰਪੁਰ ਵਾਲੀ ਬੀੜ ਆਖਦੇ। ਜਦੋਂ ਬੀੜਾਂ ਵੀ ਨਹੀਂ ਸਨ, ਛਾਪੇਖਾਨੇ ਨਹੀਂ ਸਨ, ਅਜੇ ਪ੍ਰਿੰਟਿੰਗ ਪ੍ਰੈੱਸਾਂ ਨਹੀਂ ਸਨ, ਗੁਟਕੇ ਵੀ ਨਹੀਂ ਸਨ। ਗੁਟਕੇ ਦਾ ਇਤਿਹਾਸ ਵੀ ਸਾਡਾ ਭਾਈ ਮਨੀ ਸਿੰਘ ਜੀ ਤੋਂ ਸ਼ੁਰੂ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਬਾਣੀ ਦੇ ਗੁਟਕੇ ਭਾਈ ਮਨੀ ਸਿੰਘ ਜੀ ਨੇ ਬਣਾਏ। ਚਲੋ, ਗੁਟਕੇ ਵੀ ਨਹੀਂ ਸਨ, ਲੋਕ ਵੀ ਅਨਪੜ੍ਹ ਸਨ, ਪਿੰਡਾਂ ਵਿੱਚ ਕੋਈ ਸਕੂਲ ਕਾਲਜ ਪੜ੍ਹਨ ਦੇ ਕੋਈ ਸਾਧਨ ਨਹੀਂ ਸਨ, ਲੋਕ ਵੀ ਅਨਪੜ੍ਹ ਸਨ। ਅਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਸੰਚਾਰ ਕਰਨਾ ਸੀ, ਕਿਸੇ ਨੇ ਦੱਸਿਆ ਵੀ ਨਹੀਂ ਪਹਿਲਾਂ ਵੀ ਮੇਰਾ ਪ੍ਰੋਗਰਾਮ ਹੈ, 6 ਮਹੀਨੇ ਸਾਲ ਪਹਿਲਾਂ ਭਲਾ ਅਨਾਊਂਸਮੈਂਟ ਕੀਤੀ ਹੋਵੇ, ਬਿਲਕੁਲ ਨਹੀਂ। ਜੇ ਉਸ ਟਾਈਮ 'ਤੇ ਆਈ ਹੋਈ ਸੰਗਤ ਵਿੱਚੋਂ ਪੰਜ ਪਿਆਰੇ ਅਤੇ ਹੋਰ ਹਜ਼ਾਰਾਂ ਦੀ ਤਾਦਾਦ ਵਿੱਚ, ਕਿਉਂਕਿ ਘੱਟੋ ਘੱਟ ਵੈਸੇ ਤਾਂ ਕੁਝ ਸੱਜਣ ਆਪਣੀ ਲਿਖਤ ਮੁਤਾਬਕ 80,000 ਵੀ ਕਹਿੰਦੇ ਨੇ, ਪਰ ਚਲੋ ਜਿਹੜੀ ਗੱਲ ਨਾ ਮੰਨਣ ਵਾਲੀ ਆਪਣੇ ਆਪਣੇ ਖਿਆਲਾਂ, 10,000 ਘੱਟੋ ਘੱਟ ਹੈ ਉਸ ਸਮੇਂ ਜਦੋਂ ਬਹੁਤ ਥੋੜ੍ਹੀ ਆਬਾਦੀ ਸੀ, ਆਉਣ ਜਾਣ ਦੇ ਸਾਧਨ ਨਹੀਂ ਸਨ, ਪੜ੍ਹਨ ਦੇ ਸਾਧਨ ਨਹੀਂ ਸਨ, ਗੁਟਕੇ ਨਹੀਂ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸਨ, ਛਾਪੇਖਾਨੇ ਨਹੀਂ ਸਨ। ਉਦੋਂ 10,000 ਅਚਾਨਕ ਸਿੱਖ ਐਸਾ ਕਿਵੇਂ ਪੈਦਾ ਹੋ ਗਿਆ ਜਿਹਨੂੰ ਪੰਜੇ ਬਾਣੀਆਂ ਯਾਦ ਸਨ? ਅਜੇ ਦਸਮ ਪਾਤਸ਼ਾਹ ਦੀ ਬਾਣੀ ਤਾਂ ਪ੍ਰਚਲਿਤ ਹੀ ਨਹੀਂ ਸੀ, ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਫਿਰ ਵੀ 2-4 ਪ੍ਰਕਾਸ਼ ਹੋਏ ਹੋਏ ਸਨ, ਕਦੀ ਕੋਈ ਨਮਸਕਾਰ ਕਰਨ ਗਿਆ ਹੋਣਾ। ਉਦੋਂ 10,000 ਸਿੰਘ ਕਿਵੇਂ ਤਿਆਰ ਹੋਇਆ ਅੰਮ੍ਰਿਤ ਛਕਣ ਲਈ ਕਿ ਉਹਨੂੰ ਪੰਜੇ ਬਾਣੀਆਂ ਜ਼ਬਾਨੀ ਯਾਦ ਸਨ? ਗੁਟਕੇ ਤਾਂ ਹੈ ਨਹੀਂ ਸਨ। ਮੈਂ ਇਹ ਗੱਲ ਇਸ ਲਈ ਐਗਜ਼ਾਮਪਲ ਵਜੋਂ ਅਰਜ਼ ਕੀਤੀ ਹੈ ਕਿ ਭਰਮ ਨਹੀਂ ਕਰਨਾ, ਇਸੇ ਦੇ ਅੰਦਰ ਕਰ ਦਿੱਤਾ, ਪੜ੍ਹੋ ਜਾਂ ਸੁਣੋ। ਜੇ ਕੋਈ ਨਹੀਂ ਪੜ੍ਹ ਸਕਦਾ ਤਾਂ ਉਹ ਜੇ ਇਕਾਗਰਚਿਤ ਹੋ ਕੇ ਜਦੋਂ ਉਸਨੂੰ ਸਮਾਂ ਮਿਲੇ ਦਿਹਾੜੀ ਵਿੱਚ, ਉਦੋਂ ਉਹ ਇਹਨਾਂ ਬਾਣੀਆਂ ਦਾ ਪਾਠ ਬੜੇ ਸਹਿਜ ਨਾਲ, ਧਿਆਨ ਨਾਲ ਉਹਨੂੰ ਅਰਥਾਂ ਨੂੰ ਸਮਝ ਕੇ ਕੋਸ਼ਿਸ਼ ਕਰੇ ਕਿ ਮੇਰੀ ਭਾਵਨਾ ਤਾਂ ਕਿ ਮੇਰੇ ਜੀਵਨ ਵਿੱਚ ਢਾਲੀ ਜਾਏ। ਪਿਆਰ ਮੰਨਣਾ, ਮੈਂ ਹੁਣੇ ਇੱਕ ਲਫਜ਼ ਬੱਚਿਆਂ ਨੂੰ ਕਹਿੰਦਾ ਮੇਰਾ ਦਿਲ ਭਰ ਆਇਆ ਸੀ ਵੀ ਅਸੀਂ ਗੁਰੂ ਨੂੰ ਕੀ ਸਮਝ ਲਿਆ, ਦੁਸ਼ਮਣ ਹੈ? ਗੁਰੂ ਸਾਡਾ ਬਾਪੂ ਹੈ, ਗੁਰੂ ਸਾਡਾ ਪਿਤਾ ਹੈ, ਪਿਤਾ 'ਤੇ ਸ਼ੱਕ ਨਾ ਕਰੋ, ਬਾਪੂ ਨਾਰਾਜ਼ ਹੋ ਜਾਏਗਾ, ਉਹ ਨਾਰਾਜ਼ ਹੁੰਦਾ ਤਦ ਵੀ ਗੋਦੀ 'ਚ ਬਿਠਾਉਂਦਾ ਹੈ। ਅਤੇ ਮੈਂ ਕਿਹਾ ਜੀ ਰੋਜ਼ ਪੜ੍ਹ ਰਹੇ, ਜੈਸਾ ਬਾਰਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ, ਘਰ ਉਪਦੇਸ਼ ਝਿੜਕੇ ਪਾਓ ਬਹਾਤੀ ਬੋੜ ਪਿਤਾ ਗੱਲ ਆਵੇ, ਪਿਛਲੇ ਔਗਣ ਬਖਸ਼ ਲੈ ਪ੍ਰਭਾਗੇ ਮਾਰਗ ਪਾਵੇ। ਜੇ ਸਾਡਾ ਸਤਿਗੁਰੂ ਪਿਤਾ ਹੈ ਤਾਂ ਇੱਕ ਖਿਆਲ ਕਰਿਓ, ਗੁਨਾਹਾਂ ਤੋਂ ਬਚਾਉਂਦਾ ਵੀ ਉਹੋ ਹੀ ਹੈ, ਭੁੱਲਾਂ ਤੋਂ ਬਚਾਉਂਦਾ ਵੀ ਉਹ ਹੀ ਹੈ। ਜਿਸ ਦਿਨ ਤੁਸੀਂ ਅੰਮ੍ਰਿਤ ਛੱਕ ਕੇ ਤਿਆਰ ਹੋ ਜਾਂਦੇ ਹੋ, ਆਪਾਂ ਸਮਰਪਣ ਕਰ ਦਿੰਦੇ ਹੋ ਪਤਾਸੇ ਵਾਂਗੂ, ਫਿਰ ਖਿਆਲ ਕਰਿਓ ਆਪਣੀ ਹੋਂ ਰੱਖਿਓ ਹੀ ਨਾ ਕਿ ਮੈਂ ਬੜਾ ਮਹਾਨ ਸਿੱਖ ਹੋ ਗਿਆ, ਆਖੋ ਜੀ ਮੈਂ ਜੈਸਾ ਵੀ ਹਾਂ ਤੇਰਾ ਹਾਂ, ਫਿਰ ਭੁੱਲਾ ਮੇਰਾ ਗੁਰੂ ਬਖਸ਼ੇਗਾ, ਸੀਨੇ ਲਗਾਏਗਾ। ਇਸ ਲਈ ਇੱਕ ਖਿਆਲ ਕਰਨਾ ਹੈ, ਬਾਣੀਆਂ ਜਿਹੜੀਆਂ ਪੜ੍ਹਨੀਆਂ ਨੇ ਜਾਂ ਸੁਣਨੀਆਂ ਨੇ, ਕਿਸੇ ਵਕਤ ਭੁੱਲ ਵੀ ਹੋ ਜਾਂਦੀ ਹੈ, ਕੇਵਲ ਉਹਨਾਂ ਚਾਰ ਕੁਰਹਿਤਾਂ ਤੋਂ ਇਲਾਵਾ ਬਾਕੀ ਹਰ ਕਿਸਮ ਦੀ ਜਿਹੜੀ ਕਿਸੇ ਵਕਤ ਅਣਗਹਿਲ ਲਈਏ ਉਹ ਭੁੱਲ ਵਿੱਚ ਸ਼ਾਮਿਲ ਹੈ। ਰਾਹ ਜਾਂਦਿਆਂ ਵੀ, ਰਾਤ ਸੁੱਤਿਆਂ ਵੀ ਕੰਘਾ ਸਿਰ ਵਿੱਚੋਂ ਡਿੱਗ ਪੈਂਦਾ ਹੈ, ਇੱਕ ਭੁੱਲ ਹੈ, ਕਿਸੇ ਓਪਰੇਸ਼ਨ ਜਾਂ ਕਿਸੇ ਮੈਡੀਕਲ ਸਮੇਂ ਅੰਦਰ ਜੇ ਕਿਰਪਾਨ ਲਾਉਣੀ ਪੈ ਜਾਂਦੀ ਹੈ, ਜਾਨ ਲੈ ਜਾਂਦੀ ਹੈ, ਜਾਂ ਤੁਸੀਂ ਕਈ ਵਾਰ ਮਤਲਬ ਸਫ਼ਰ ਕਰਦੇ ਹੋ, ਏਅਰਲਾਈਨਾਂ 'ਤੇ ਜਾਣਾ ਹੀ ਪੈਂਦਾ। ਈਵਨ ਸਾਡੇ ਸਿੰਘ ਸਾਹਿਬਾਨ ਵੀ ਆਏ ਨੇ, ਪੰਜ ਪਿਆਰੇ ਵੀ ਉੱਥੋਂ ਆਉਂਦੇ ਨੇ, ਉਹ ਕਿਰਪਾਨਾਂ ਪਾ ਕੇ ਥੋੜ੍ਹੋ ਆਉਂਦੇ ਨੇ। ਹਾਂ, ਇਸੇ ਲਈ ਪੰਥ ਤੌਰ 'ਤੇ ਫੈਸਲਾ ਬੜਾ ਖੂਬਸੂਰਤ ਹੋਇਆ। ਉਹ ਸੀ ਕਿਰਪਾਨ ਲਿਖ ਕੇ ਥੱਲੇ ਇੱਕ ਇਸਦਾ ਪੜਚੋਲ ਦੇ ਦਿੱਤੀ, ਉਹ ਇਹ ਕਿ ਨਿਸ਼ਚਿਤ ਕੋਈ ਸਾਈਜ਼ ਨਹੀਂ। ਪੜ੍ਹ ਲਓ ਬੇਸ਼ੱਕ ਸਿੱਖ ਰਹਿਤ ਮਰਿਆਦਾ, ਇਸ ਲਈ ਹਰ ਇੱਕ ਵੀਰ ਭੈਣ ਨੂੰ ਇੱਕ ਸਿੱਖ ਰਹਿਤ ਮਰਿਆਦਾ ਦੀ ਕਾਪੀ ਨਾਲ ਦੇ ਰਹੇ ਹਾਂ। ਅਤੇ ਪੜ੍ਹ ਲਿਓ, ਕਿਰਪਾਨ ਗਾਤਰੇ ਵਾਲੀ ਲਿਖਿਆ ਹੋਇਆ, ਪਰ ਨਾਲ ਥੱਲੇ ਲਿਖ ਦਿੱਤਾ ਸਾਈਜ਼ ਕੋਈ ਨਿਸ਼ਚਿਤ ਨਹੀਂ। ਗਾਤਰਾ ਸਾਡਾ ਪਹਿਨਣ ਦਾ ਸਾਧਨ ਹੈ, ਕਕਾਰ ਨਹੀਂ। ਇਹ ਖਿਆਲ ਕਰਿਓ, ਗਾਤਰਾ ਕਕਾਰ ਨਹੀਂ, ਕਕਾਰ ਕਿਰਪਾਨ ਹੈ। ਗਾਤਰਾ ਤਾਂ ਉਹਨੂੰ ਪਹਿਨਣ ਦਾ ਸਾਧਨ ਹੈ, ਕਿਉਂਕਿ ਵੱਡੀ ਕਿਰਪਾਨ ਹੱਥ ਵਿੱਚ ਰੱਖ ਕੇ ਮਨੁੱਖ ਕੋਈ ਕੰਮ ਨਹੀਂ ਕਰ ਸਕਦਾ, ਛੋਟੀ ਨੂੰ ਵੀ ਹੱਥ ਵਿੱਚ ਰੱਖ ਕੇ ਕੰਮ ਤਾਂ ਕਿ ਪਹਿਨੀ ਜਾਏ। ਇਸ ਲਈ ਜੇ ਭਲਾ ਸਫ਼ਰ ਕਰਨ ਵੇਲੇ ਜੇ ਛੋਟੀ ਕਿਰਪਾਨ ਵੀ ਗੱਲ ਵਿੱਚ ਪਾ ਲਈ ਜਾਏ ਤਾਂ ਕੋਈ, ਹੁਣ ਇਸ ਦਾ ਮਤਲਬ ਇਹ ਥੋੜ੍ਹਾ ਵੀ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਉਹ ਏਅਰਲਾਈਨਾਂ 'ਤੇ ਸਫ਼ਰ ਕਰਨਾ ਬੰਦ ਕਰ ਦੇਣਗੇ। ਉਹਨਾਂ ਨੇ ਤਾਂ ਅੱਜ ਫੈਸਲਾ ਤੁਹਾਨੂੰ ਲੰਘਣ ਹੀ ਨਹੀਂ ਦੇਣਾ, ਜਾਣ ਹੀ ਨਹੀਂ ਦੇਣਾ। ਜੇ ਇਹਨਾਂ ਭਰਮਾਂ ਵਿੱਚ ਅਸੀਂ ਪਾ ਦਿਆਂਗੇ ਕਿ ਜੇ ਵੱਡੀ ਕਿਰਪਾਨ ਨਾ ਪਾਈ ਹੋਈ ਤੁਸੀਂ ਸਿੱਖ ਨਹੀਂ ਰਹਿਣਾ, ਤਾਂ ਨਤੀਜਾ ਇਹ ਨਿਕਲੇਗਾ ਕਿ ਹਰ ਬੱਚਾ ਨੌਜਵਾਨ ਜਿੰਨੇ ਦਿਨ ਵਿੱਚ ਜ਼ਿੰਦਗੀ ਵਿੱਚ ਕਈ ਵਾਰ ਸਫ਼ਰ ਕਰਨਾ ਹੈ, ਬਾਈ ਏਅਰ ਵੀ ਘਰਾਂ ਨੂੰ ਵੀ ਜਾਣਾ ਹੈ, ਪਰਿਵਾਰਾਂ ਨੂੰ, ਕਾਰੋਬਾਰ ਦੇ ਸਿਲਸਿਲੇ 'ਚ, ਉਹ ਸੋਚੇਗਾ ਮੈਂ ਅਜੇ ਅੰਮ੍ਰਿਤ ਨਹੀਂ ਛਕ ਸਕਦਾ ਕਿਉਂਕਿ ਮੈਨੂੰ ਕਿਰਪਾਨ ਲਾਉਣੀ ਪੈਣੀ, ਸਾਈਜ਼ ਵੱਡਾ ਚਾਹੀਦਾ। ਨਹੀਂ, ਹਰ ਚੀਜ਼ ਦਾ ਭਰਮ ਦੂਰ ਕਰਨਾ। ਮਨ ਦੀਆਂ ਤੁਹਾਡੇ ਨਾਲ ਸਾਂਝੀਆਂ ਇਸ ਲਈ ਕਰਨਾ ਚਾਹੁੰਦਾ ਤਾਂ ਕਿ ਸਾਡੇ ਭਰਮ ਦੂਰ ਹੋਣ। ਅਸੀਂ ਅੰਮ੍ਰਿਤ ਤੋਂ ਕਿਉਂ ਦੂਰ ਹੋ ਰਹੇ? ਅੰਮ੍ਰਿਤ ਗੁਣ ਨੇ। ਹੁਣ ਕਿਰਪਾਨ ਵੀ ਆਪਣੇ ਆਪ ਵਿੱਚ ਇੱਕ ਗੁਣ ਹੈ, ਉਹ ਗੁਣ ਹੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ। ਇੱਕ ਗੁਣ ਲੈਣਾ ਕਿਰਪਾਨ ਕਰੋ। ਕਿਰਪਾਨ ਇਸ ਲਈ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਰਹੀਏ, ਅਤੇ ਜੇ ਕਿਰਪਾਨ ਪਹਿਲਣ ਵਾਲਾ ਡਰਾਉਂਦਾ ਤਦ ਵੀ ਗਲਤ ਹੈ, ਜੇ ਡਰਦਾ ਤਦ ਵੀ ਗਲਤ ਹੈ। ਇਸ ਲਈ ਕਿਰਪਾਨ ਇੱਕ ਬਖਸ਼ਿਸ਼ ਕਰਕੇ ਉਹਦੇ ਵਿੱਚ ਇੱਕ ਸੰਕੇਤ ਦੇ ਦਿੱਤਾ, ਲੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ। ਕੜੇ ਦਾ ਮਤਲਬ ਸੀ ਕੜਿਆ ਹੋਇਆ, ਭਾਵ ਤੇਰਾ ਗੁਲਾਮ। ਜਿਵੇਂ ਆਪਾਂ ਹੱਥ ਕੜੀ ਲਾਉਂਦੇ ਨੇ, ਫੱਬਾ ਨਿਕਲਿਆ ਜਾਂਦੇ ਨੇ। ਅੱਜ ਤੋਂ ਇਹ ਕੜਾ ਤੈਨੂੰ ਯਾਦ ਕਰਾਵੇ ਕਿ ਤੇਰੀ ਆਪਣੀ ਮਰਜ਼ੀ ਨਹੀਂ, ਤੂੰ ਜਿੱਧਰ ਵੀ ਚੱਲਣਾ ਤੂੰ ਗੁਰੂ ਦੇ, ਇਹ ਗੁਰੂ ਦਾ ਕੜਾ ਹੈ। ਹੁਣ ਉਹ ਸਰਬਲੋਹ ਦਾ ਕਿਉਂ ਹੈ, ਇਹ ਆਪਾਂ ਅਗਲੀ ਵਾਰ ਵਿਚਾਰ ਕਰਾਂਗੇ। ਸਰਬਲੋਹ ਦਾ ਮਸਲਾ ਕੜੇ ਨਾਲ ਨਹੀਂ, ਕੜਾ ਇੱਕ ਭਾਵਨਾ ਹੈ ਕੜਿਆ ਜਾਣ ਦੀ, ਸਰਬਲੋਹ ਇੱਕ ਵੱਖਰੀ ਲੋੜ ਹੈ ਸਾਡੀ ਜ਼ਿੰਦਗੀ ਦੀ, ਉਹ ਆਪਾਂ ਅਗਲੀ ਵਾਰ ਵਿਚਾਰ ਕਰਾਂਗੇ। ਕੜਾ ਹੈ, ਕਸ਼ਹਿਰਾ ਜਤ ਸੱਤ ਦਾ ਪ੍ਰਤੀਕ ਹੈ। ਤੁਸੀਂ ਅਰਜ਼ ਕੀਤੀ ਸੀ ਇਹਦੀ ਜਿਹੜੀ ਸ਼ਕਲ ਡਿਜ਼ਾਇਨ ਹੈ ਉਹ ਵੀ ਪਤਾ ਨਹੀਂ ਪੰਥ ਨੇ ਕਿੱਥੋਂ, ਗੁਰੂ ਨੇ ਵਿਚਾਰ ਕੇ ਬਣਾਇਆ। ਇੱਕੋ ਇੱਕ ਇਹ ਡਿਜ਼ਾਇਨ ਹੈ, ਆਪਾਂ ਹਾਲਾਂਕਿ ਵੇਖੀਏ ਅੰਡਰਵੇਅਰ ਤਾਂ ਸਾਰੇ ਹੀ ਪਹਿਣਦੇ ਨੇ। ਇਸ ਕਸ਼ਹਿਰੇ ਨੂੰ ਅਸੀਂ ਸਿੱਖੀ ਕਸ਼ਹਿਰਾ ਕਿਉਂ ਆਖਦੇ ਹਾਂ, ਉਹਦਾ ਕਾਰਨ ਸਮਝੋ। ਇੱਕੋ ਇੱਕ ਇਹ ਡਿਜ਼ਾਇਨ ਹੈ, ਜੇ ਕਿਸੇ ਵੇਲੇ ਇਕੱਲਾ ਵੀ ਕਸ਼ਹਿਰਾ ਪਾਇਆ ਹੋਵੇ ਤੁਸੀਂ ਨਗਨ ਨਹੀਂ ਹੁੰਦੇ, ਜਿਸ ਤਰ੍ਹਾਂ ਮਰਜ਼ੀ ਲੇਟ ਵੀ ਜਾਓ ਤਾਂ ਆਪਣੇ ਆਪ ਅਗਲਾ ਹਿੱਸਾ ਨਾਲ ਮਿਲ ਜਾਂਦਾ। ਤੁਸੀਂ ਘਰ ਵਿੱਚ ਇਕੱਲੇ ਬੈਠ ਕੇ ਕਦੀ ਦੂਜੇ ਕਸ਼ਹਿਰਿਆਂ ਦੇ ਮੁਕਾਬਲੇ ਇਹਨੂੰ ਪਹਿਣ ਕੇ ਆਪਣੇ ਆਪ ਦੀ ਪੜਚੋਲ ਕਰਿਓ, ਪਤਾ ਲੱਗੇਗਾ ਕਿ ਇਸ ਕਸ਼ਹਿਰੇ ਦਾ ਡਿਜ਼ਾਇਨ ਕਿੱਡਾ ਖੂਬਸੂਰਤ ਹੈ, ਨਗਨ ਨਹੀਂ ਹੁਣ ਦਿੰਦਾ। ਜਤ ਸੱਤ ਦਾ ਪ੍ਰਤੀਕ ਹੈ। ਬਲਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦਸਮ ਪਾਤਸ਼ਾਹ ਜੀ ਨੇ ਵੀ ਆਖਿਆ ਸੀਲ ਜੱਤ ਕੀ ਕੱਛ ਪੈਰ ਪਕੜੇ ਹਥਿਆਰਾ। ਬਲਕਿ ਮੈਂ ਇਤਿਹਾਸਿਕ ਇੱਕ ਗੱਲ ਜਿਹੜੀ ਗੁਰਬਾਣੀ ਵਿੱਚ ਵੀ ਆਈ ਉਹਦੇ ਅਰਥਾਂ ਨੂੰ ਅਨਵੈ ਕਰਨਾ ਚਾਹੁੰਦਾ ਸਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤ੍ਰਿਲੋਚਨ ਜੀ ਦਾ ਸ਼ਬਦ ਹੈ, ਆਪਣੇ ਘਰ ਵਾਲੀ ਨੂੰ ਸੰਬੋਧਨ ਕਰਦੇ ਨੇ, ਅਸੀਂ ਕੇਵਲ ਇਹ ਲੈ ਲਿਆ ਵੀ ਉਹ ਕਰਮਾਂ ਦਾ ਮਤਲਬ ਕੇਵਲ ਬੁਰੇ ਕਰਮ ਹੀ ਨੇ, ਵੀ ਉਹ ਕਰਮਾਂ ਕਰਕੇ ਉਹਨੂੰ ਆ ਗੁਣਾ ਸਜ਼ਾ ਮਿਲੀ, ਸਾਰੀ ਲਿਸਟ। ਹਾਲਾਂਕਿ ਕਰਮ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਚੰਗੇ ਕਰਮਾਂ ਦਾ ਫਲ ਵੀ ਆਪਣੀ ਥਾਵੇਂ ਹੈ, ਮੰਦੇ ਦਾ ਵੀ ਆਪਣੀ ਥਾਵੇਂ। ਇਸੇ ਲਈ ਉਸ ਸ਼ਬਦ ਵਿੱਚ ਦੋਵਾਂ ਤਰ੍ਹਾਂ ਦੇ ਫਲ ਲਿਖੇ ਨੇ, ਪਰ ਅਸੀਂ ਕੇਵਲ ਇੱਕ ਤਰ੍ਹਾਂ ਦੇ ਬਣਾ ਦਿੱਤੇ। ਉਹਦੇ ਵਿੱਚ ਇੱਕ ਇਹ ਵੀ ਐਗਜ਼ਾਮਪਲ ਹੈ, ਉਹ ਇਹ ਕਿ ਦਾਦੀ ਲੈ ਲੰਕਾ ਗੜ੍ਹ, ਪਾੜੀ ਲੈ ਰਾਵਣ ਬਣ, ਸਲ ਬਿਸਲ ਤੋਖੀ ਲੈ ਹਰੀ। ਅੱਗੇ ਜਾ ਕੇ ਕਹਿੰਦੇ ਨੇ ਕਰਮ ਕਰ ਕਛੌਟੀ ਮੁਫੀਟ ਸਰੀ। ਲਓ, ਅਸੀਂ ਇਹਨੂੰ ਇੰਨਾ ਸਧਾਰਨ ਕਰ ਦਿੱਤਾ। ਜਦੋਂ ਇਹਦੇ ਅਰਥ ਕਰਨ ਲੱਗਣੇ ਆ ਨਾ, ਸ੍ਰੀ ਗੁਰੂ ਸਾਹਿਬ ਦੀ ਤਾਬਿਆ, ਅਸੀਂ ਇਉਂ ਕਰ ਦਿੰਦੇ ਜਿਵੇਂ ਕਛੌਟੀ ਜਿਹੜੀ ਹੈ ਬਿਲਕੁਲ ਮਾਮੂਲੀ ਜਿਹੀ ਚੀਜ਼ ਹੈ ਦੇ ਦਿੱਤੀ, ਕੀ ਮਿਲਿਆ। ਅਰਥ ਕਰਨ ਲੱਗੇ ਹਾਂ ਇਹ ਆਖਣੇ ਆ ਵੀ ਇੰਨਾ ਵੱਡਾ ਕੰਮ ਕੀਤਾ, ਜਾ ਕੇ ਲੰਕਾ ਨੂੰ ਸਾੜ ਦਿੱਤਾ ਹਨੂੰਮਾਨ ਨੇ ਰਾਮ ਨੂੰ ਖੁਸ਼ ਕਰਨ ਵਾਸਤੇ। ਜਿਹੜਾ ਹੁੰਦਾ ਅਸ਼ੋਕ ਬਾਗ ਸੀ ਬਣ, ਉਹਨੂੰ ਉਜਾੜ ਦਿੱਤਾ ਰਾਮ ਨੂੰ ਖੁਸ਼ ਕਰਨ ਵਾਸਤੇ। ਅਤੇ ਜਦੋਂ ਇੰਨੇ ਇੰਨੇ ਵੱਡੇ ਕੰਮ ਕਰਕੇ ਆਇਆ, ਫਿਰ ਰਾਮ ਨੇ ਉਹਨੂੰ ਕੀ ਦਿੱਤਾ? ਕਰਮ ਕਰਕੇ ਛੋਟੀ ਮੁਫੀ ਤੁਸੀਂ ਇੱਕ ਕੱਛ ਦੇ ਦਿੱਤੀ, ਕੱਛ ਦੇ ਦਿੱਤੀ। ਔਰ ਅੱਜ ਤੱਕ ਪੜਚੋਲ ਦੀ ਦੁਨੀਆ ਵਿੱਚ ਜਾਓ, ਸਵਾਦ ਆਉਂਦਾ ਹੈ। ਅੱਜ ਹਨੂੰਮਾਨ ਦੀ ਜਿਹੜੀ ਕੱਛ ਦਿਖਾਉਂਦੇ ਨੇ, ਉਹ ਵੀ ਬਿਲਕੁਲ ਸਾਡੀ ਕਛਹਿਰੇ ਵਾਂਗੂ ਥੱਲਿਓਂ ਉਸ ਤਰ੍ਹਾਂ ਉਸੇ ਰੂਪ ਵਿੱਚ ਆਏ। ਇੱਥੇ ਕਰਮ ਕਰਕੇ ਛੋਟੀ ਮਫੂਟ ਸ੍ਰੀ ਦੇ ਕੇਵਲ ਭਾਵਨਾ ਸਮਝਣੀ, ਜੇ ਤਾਂ ਅਸੀਂ ਪੜ੍ਹ ਲਵਾਂਗੇ ਕਰਮ ਕਰਕੇ ਛੋਟੀ ਮਫੀਟ ਸ੍ਰੀ ਤਾਂ ਭਾਵਨਾਵਾਂ ਬਦਲ ਜਾਣਗੀਆਂ, ਅਤੇ ਜੇ ਆਖਾਂਗੇ ਕਰਮ ਕਰਕੇ ਛੋਟੀ ਮਫੀਟ ਸ੍ਰੀ ਤਾਂ ਭਾਵਨਾ ਬਦਲ ਜਾਣਗੀਆਂ। ਸਿਰਫ ਉਚਾਰਨ ਵਿੱਚ ਭਾਵਨਾ। ਰਾਮ ਨੇ ਵੇਖਿਆ ਕਿ ਹਨੂੰਮਾਨ ਇੰਨੇ ਵੱਡੇ ਵੱਡੇ ਕੰਮ ਕਰਕੇ ਆਇਆ ਹੈ ਮੈਨੂੰ ਖੁਸ਼ ਕਰਨ ਲਈ, ਮੇਰੀ ਪ੍ਰਸੰਨਤਾ ਲੈਣ ਲਈ। ਰਾਵਣ ਦੀ ਲੰਕਾ ਸਾੜ ਦਿੱਤੀ ਸੀ, ਰਾਵਣ ਦਾ ਬਾਗ ਉਜਾੜ ਦਿੱਤਾ ਸੀ, ਬੜਾ ਵੱਡਾ ਕੰਮ ਕੀਤਾ, ਮੈਨੂੰ ਇਨਾਮ ਕੀ ਦਿਆਂ? ਉਹ ਹੁਣ ਇੱਕ ਜਾਨਵਰ ਹੈ, ਬਾਂਦਰ ਹੀ ਹੈ ਨਾ, ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਝ ਵਿਚਾਰ, ਇੱਕ ਜਾਨਵਰ ਹੈ, ਉਹਨੂੰ ਹੋਰ ਕਿਹੜੀ ਚੀਜ਼ ਦੇਣ? ਸੋਚ ਸੋਚ ਕੇ ਇਹਨੂੰ ਕੀ ਦੇਵਾਂ? ਕਿਉਂਕਿ ਹਨੂੰਮਾਨ ਛੇ ਜਤੀਆਂ ਵਿੱਚੋਂ ਇੱਕ ਜਤੀ ਹੈ। ਅੱਜ ਵੀ ਤੁਸੀਂ ਸ਼ਾਸਤਰ ਮੁਤਾਬਕ ਪੜ੍ਹੋ ਨਾ ਇਹਨਾਂ ਦੇ ਇਤਿਹਾਸ ਨੂੰ, ਅਤੇ ਜਿੱਥੇ ਛੇ ਜਤੀਆਂ ਦਾ ਨਾਮ ਆਵੇਗਾ ਨਾ, ਉੱਥੇ ਹਨੂੰਮਾਨ ਨੂੰ ਉਹਨਾਂ ਛੇ ਜਤੀਆਂ ਵਿੱਚ ਜਤੀ ਮੰਨਿਆ ਜਾਂਦਾ। ਅਤੇ ਰਾਮ ਨੇ ਵੇਖਿਆ ਇਹ ਜਤੀ ਹੈ, ਅਤੇ ਜਤੀ ਨੂੰ ਕਿਹੜੀ ਚੀਜ਼ ਚੰਗੀ ਲੱਗੇਗੀ? ਕਹਿਣ ਲੱਗੇ ਇਹਨੂੰ ਕਛਹਿਰਾ ਦੇ ਦਿਓ, ਉਹ ਤਾਂ ਬਖਸ਼ਿਸ਼ ਹੈ, ਉਹ ਤਾਂ ਬੜੀ ਵੱਡੀ ਚੀਜ਼ ਆ ਉਹਦੇ ਵਾਸਤੇ। ਤਾਂ ਜਿਹਨੇ ਜਤੀ ਸਤੀ ਰਹਿਣ ਆਏ ਉਹਦੇ ਵਾਸਤੇ ਕਛਹਿਰਾ ਇੱਕ ਬੜੀ ਗਨੀਮਤ ਹੈ। ਅਸੀਂ ਕਹਿ ਦਿੰਦੇ ਕਰਮ ਕਰਕੇ ਛੋਟੀ ਮੂਫੀ ਸ੍ਰੀ, ਇਹਦੀਆਂ ਭਾਵਨਾਵਾਂ ਬਦਲਦੀਆਂ ਨੇ। ਕਰਮ ਕਰਕੇ ਛੋਟੀ ਮੂਫੀ, ਉਹਨੇ ਇੰਨੇ ਵੱਡੇ ਕੰਮ ਕੀਤੇ ਆ ਵੱਲੋਂ ਕਿ ਰਾਮ ਨੇ ਖੁਸ਼ ਹੋ ਕੇ ਉਹਨੂੰ ਕਛਹਿਰਾ ਦਿੱਤਾ। ਉਹ ਭਲੇ ਹੋ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿਮਤ ਕਰਕੇ ਸਾਡੇ ਜੀਵਨ ਨੂੰ ਜਤ ਸਤ ਵਿੱਚ ਢਾਲਣ ਲਈ ਕਛਹਿਰਾ ਬਖਸ਼ਿਸ਼ ਕੀਤਾ। ਇਸ ਲਈ ਇਹਦੀ ਆਪਣੀ ਭਾਵਨਾ ਹੈ, ਕੜੇ ਦੀਆਂ ਕੇਸ ਜਿਹੜੇ ਨੇ ਮੈਂ ਰਾਤ ਅਰਜ਼ ਕੀਤੀ ਸੀ, ਉਹ ਇੱਕ ਐਸੀ ਭਾਵਨਾ ਹੈ ਮੇਰੇ ਰੱਬ ਨੂੰ। ਜਦੋਂ ਅਸੀਂ ਸਮਰਪਣ ਹੀ ਹੋ ਜਾਣਾ, ਉਦੋਂ ਮੇਰੇ ਮਾਲਕ ਦੀ ਸਿਰਜਣਾ ਨੂੰ ਜਿਉਂ ਦਾਤੀ ਹੋ ਮੈਂ ਪ੍ਰਵਾਨ ਕਰ ਜਾਣਾ, ਇਹ ਸਿਰਜਣਾ ਨੂੰ ਸਾਬਤ ਸੂਰਤ ਰੱਖਣਾ। ਕੰਘਾ ਇਹ ਕੇਸਾਂ ਵਿੱਚ ਕੇਸਾਂ ਦੀ ਸੰਭਾਲ ਲਈ ਨਾਲ ਦੇਣਾ ਜ਼ਰੂਰੀ ਸੀ, ਨਹੀਂ ਤਾਂ ਕੇਸ ਜਿਹੜੇ ਨੇ ਉਹ ਗੁਰੂ ਨੂੰ ਪ੍ਰਵਾਨ ਨੇ, ਜਟਾਵਾਂ ਪ੍ਰਵਾਨ ਨਹੀਂ ਜਿਹੜੀਆਂ ਕਦੀ ਵਾਹੀਆਂ ਨਾ ਜਾਣ। ਔਰ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਕੇਸਾਂ ਦੀ ਸੰਭਾਲ ਦੀ ਬਖਸ਼ਿਸ਼ ਕਰਦੇ ਨੇ, ਉਹ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਜ਼ਬਾਨ ਤੋਂ ਇਹ ਕਹਿ ਰਹੇ ਨੇ, ਜਟਾ ਨਾ ਸੀ ਸੁਧਾਰ ਹੋਣ ਨਾ ਮੁੰਦਰਕਾ ਸੁਧਾਰੂੰ। ਕਹਿਣ ਲੱਗੇ ਮੈਂ ਜਟਾ ਨਹੀਂ ਧਾਰਦਾ, ਕਿਉਂ? ਉਹ ਵੀ ਕੇਸਾਂ ਦੀਆਂ ਬਣਦੀਆਂ ਨੇ, ਜਟਾ ਉਸੇ ਦੀਆਂ ਹੋਣਗੀਆਂ ਜਿਹੜਾ ਕੇਸ ਰੱਖੇਗਾ। ਪਰ ਕਹਿੰਦੇ ਨੇ ਨਹੀਂ, ਇਹਨਾਂ ਦਾ ਮਤਲਬ ਹੈ ਜਟਾ ਧਾਰਨ ਵਾਲਾ ਸੰਭਾਲ ਨਹੀਂ ਕਰ ਰਿਹਾ, ਉਲਟਾ ਸੋਹਾ ਪਾ ਰਿਹਾ, ਪਾ ਰਿਹਾ ਜਟਾ ਬਣਾਉਣ ਵਾਸਤੇ। ਕਹਿਣ ਲੱਗੇ ਨਹੀਂ, ਮੈਂ ਕੰਘਾ ਦੇਣਾ ਚਾਹੁੰਦਾ, ਕੇਸ ਹੋਣ ਪਰ ਜਟਾ ਨਾ ਸੀ ਸਧਾਰ ਹੋ। ਦਿਨ ਵਿੱਚ ਦੋ ਵਾਰ ਵਾਹ ਕੇ, ਤਿੰਨ ਵਾਰ ਵਾਹ ਕੇ ਇੰਨਾ ਸਾਫ਼ ਸੁਥਰਾ ਅਤੇ ਖੂਬਸੂਰਤ ਰੱਖ, ਤਾਂ ਕਿ ਤੇਰੇ ਪੜੋਸੀ ਨੂੰ ਤੇਰੇ ਨਾਲ ਰਹਿਣ ਵਾਲੇ ਦਾ ਦਿਲ ਵੀ ਕਰੇ, ਮੈਂ ਵੀ ਕੇਸ ਰੱਖਾਂ, ਇਹਦੇ ਕੇਸ ਕਿੱਡੇ ਖੂਬਸੂਰਤ ਨੇ, ਆਹ ਫਰਕ ਹੈ ਕੰਘੇ ਦਾ। ਇਸ ਤਰ੍ਹਾਂ ਇਹਨਾਂ ਆਪਣੇ ਸਾਰੀਆਂ ਚੀਜ਼ ਉਹ ਗੱਲਾਂ ਗੁਰੂ ਨੇ ਬਖਸ਼ਿਸ਼ ਕੀਤੀਆਂ ਨੇ ਨਾ ਸਾਨੂੰ ਅੰਮ੍ਰਿਤ ਵਿੱਚ, ਇਹ ਸਾਰੀਆਂ ਗੁਣ ਨੇ, ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ। ਜੇ ਅਸੀਂ ਅੰਮ੍ਰਿਤ ਦੇ ਇਹ ਸਾਰੇ ਕ੍ਰਿਸ਼ਮੇ ਬੁੱਝ ਲਈਏ, ਜੋ ਆਪਾਂ ਆਉਣ ਵਾਲੇ ਵੀ ਦੋ ਸਮਾਗਮਾਂ ਵਿੱਚ ਨੈਕਸਟ ਵੀਕ ਵੀ ਇਹੋ ਹੀ ਵਿਚਾਰਾਂਗੇ, ਜੇ ਆਪਾਂ ਚੰਗੀ ਤਰ੍ਹਾਂ ਬੁੱਝ ਲਈਏ, ਫਿਰ ਸਾਡੀ ਤਸੱਲੀ ਹੋਏਗੀ ਕਿ ਅਸੀਂ ਅੰਮ੍ਰਿਤ ਛਕਿਆ ਅਤੇ ਕੀ ਛਕਿਆ। ਅੰਮ੍ਰਿਤ ਸਾਡੇ ਜੀਵਨ ਦਾ ਕਿੰਨਾ ਕੁ ਜ਼ਰੂਰੀ ਹਿੱਸਾ ਹੈ, ਕਿੰਨਾ ਕੁ ਜ਼ਰੂਰੀ ਅੰਗ ਹੈ, ਅਸੀਂ ਕਿਸੇ ਭਰਮ ਵਿੱਚ ਨਹੀਂ ਪਵਾਂਗੇ। ਅੰਮ੍ਰਿਤ ਹਿਰਦੇ ਤੱਕ ਜਾਣਾ ਚਾਹੀਦਾ ਹੈ, ਉਹ ਤਾਂ ਹੀ ਜਾਏਗਾ ਜੇ ਅੰਮ੍ਰਿਤ ਨੂੰ ਅਸੀਂ ਜਾਣ ਲਵਾਂਗੇ, ਬੁੱਝ ਲਵਾਂਗੇ। ਇਹੋ ਗੱਲ ਸਤਿਗੁਰੂ ਨੇ ਆਖੀ, ਕਹਿਣ ਲੱਗੇ ਗੁਰਮੁਖ ਜਿੰਨੀ ਬੂਝਿਆ, ਗੁਰਮੁਖ ਜਿੰਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਉਰਦਾ ਹਰ ਅੰਮ੍ਰਿਤ ਰੱਖਿਆ ਉਰਦਾ ਗੁਰਮੁਖ ਜਿੰਨੀ ਬੂਝਿਆ ਅੰਮ੍ਰਿਤ ਸਦਾ ਵਰਸਦਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾ ਬੂਝਣ ਬੂਝਣ ਹਾ ਗੁਰਮੁਖ ਜਿੰਨੀ ਬੂਝਿਆ ਗੁਰਮੁਖ ਜਿੰਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਉਰਦਾ ਹਰ ਅੰਮ੍ਰਿਤ ਰੱਖਿਆ ਉਰਦਾ ਗੁਰਮੁਖ ਜਿੰਨੀ ਬੂਝਿਆ ਗੁਰਮੁਖ ਜਿੰਨੀ ਬੂਝਿਆ ਗੁਰਮੁਖ ਜਿੰਨੀ ਬੂਝਿਆ ਜਦੋਂ ਪਿਤਾ ਕੋਈ ਵੱਡੀ ਚੀਜ਼ ਸੌਂਪਦਾ ਹੈ ਉਹਦੀ ਸੰਭਾਲ ਲਈ ਉਹਨੂੰ ਤਿਆਰ ਵੀ ਆਪ ਕਰਦਾ ਹੈ ਜਿਸ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਝੋਲੀ ਪਾਉਣੀ ਹੈ ਉਹਨੇ ਸਾਡੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਸੰਭਾਲਣ ਦੀ ਸ਼ਕਤੀ ਵੀ ਸਾਨੂੰ ਦੇਣੀ ਹੈ ਇਸ ਲਈ ਭਰਮ ਨਹੀਂ ਕਰਨਾ ਘਬਰਾਉਣਾ ਨਹੀਂ ਵੀ ਖੋਰੇ ਅੰਮ੍ਰਿਤ ਛੱਕ ਕੇ ਆਹ ਮੁਸ਼ਕਲ ਆ ਜਾਏਗੀ ਇੱਥੋਂ ਕਿਵੇਂ ਲੰਘਾਂਗੇ ਨਹੀਂ ਸਰਲਤਾ ਧਰਮ ਸਹਿਜ ਹੁੰਦਾ ਹੈ ਧਰਮ ਸੁੱਖ ਹੁੰਦਾ ਹੈ ਧਰਮ ਵਿੱਚ ਸਰਲਤਾ ਹੁੰਦੀ ਹੈ ਔਕੜ ਨਹੀਂ ਔਕੜਾਂ ਤਾਂ ਦੁਸ਼ਮਣ ਪੈਦਾ ਕਰਦੇ ਨੇ ਆਪਣੇ ਥੋੜ੍ਹਾ ਗੁਰੂ ਸਾਡਾ ਆਪਣਾ ਹੈ ਸਾਡੇ ਲਈ ਔਕੜਾਂ ਥੋੜ੍ਹਾ ਪੈਦਾ ਕਰੇਗਾ ਇਸ ਲਈ ਗੁਰੂ ਨੂੰ ਆਪਣਾ ਬਣਾਈਏ ਆਪ ਗੁਰੂ ਦੇ ਬਣੀਏ ਮਨ ਵਿੱਚੋਂ ਤੋਖਲੇ ਅਤੇ ਭਰਮ ਕੱਢ ਕੇ ਅੰਮ੍ਰਿਤ ਛਕਣਾ ਅਤੇ ਉਹਦੇ ਗੁਣਾਂ ਨੂੰ ਸਮਝਣਾ ਅਤੇ ਸਹਿਜ ਨਾਲ ਧਾਰਨ ਕਰਦਿਆਂ ਜੀਵਨ ਵਿੱਚ ਸਹਿਜ ਵਿੱਚ ਗੁਜ਼ਾਰਨਾ ਬਿਨਾਂ ਔਕੜਾਂ ਤੋਂ ਇਹ ਆਪਣਾ ਜ਼ਰੂਰੀ ਸਮਝੀਏ ਤਿਆਰ ਹੋਈ ਜਿੰਨਾ ਹੁਣ ਨਹੀਂ ਛਕਿਆ ਅੱਗੇ ਲਈ ਤਿਆਰ ਹੋ ਜਾਣ ਆਪਾਂ ਮਨ ਹੈ ਐਤਕੀ ਤਾਂ ਸਮਾਂ ਵੀ ਅਚਾਨਕ ਬਣਿਆ ਨਾਲ ਦੋ ਅੰਮ੍ਰਿਤ ਸੰਚਾਰ ਤਿੰਨ ਪਹਿਲਾਂ ਰੱਖੇ ਹੋਏ ਸਨ ਅਤੇ ਅਸੀਂ ਨਹੀਂ ਸਾਂ ਚਾਹੁੰਦੇ ਕੋਈ ਐਸੀ ਚੀਜ਼ ਹੋਵੇ ਖਬਰ ਵੀ ਸਾਰਿਆਂ ਤੱਕ ਨਹੀਂ ਪਹੁੰਚ ਸਕੀ ਆਪਾਂ ਹੁਣ ਅਗਸਤ ਵਿੱਚ ਫਿਰ ਅੰਮ੍ਰਿਤ ਸੰਚਾਰ ਕਰਾਂਗੇ ਕਿਉਂਕਿ ਉਹਨਾਂ ਦਿਨਾਂ ਅੰਦਰ ਬੱਚਿਆਂ ਦੇ ਕੈਂਪ ਵੀ ਲੱਗਦਾ ਇੱਥੇ ਕੁਝ ਬੱਚੇ ਵੀ ਜਿਹੜੇ ਵੱਡੀ ਉਮਰ ਦੇ ਨੇ ਤਿਆਰ ਹੋਣ ਪਿਛਲੀ ਵਾਰ ਵੀ ਚਾਹੁੰਦੇ ਸਨ ਵੀ ਅੰਮ੍ਰਿਤ ਸੰਚਾਰ ਹੋਵੇ ਅਤੇ ਜੇ ਉਦੋਂ ਹੋਰ ਕੁਝ ਵੀਰਾਂ ਪੈਣਾ ਦਾ ਮਨ ਬਣ ਜਾਏ ਇਹ ਕੋਈ ਔਕੜ ਨਹੀਂ ਜੀਵਨ ਨੂੰ ਔਕੜਾਂ ਤੋਂ ਬਾਹਰ ਕੱਢਣ ਦਾ ਤਰੀਕਾ ਅੰਮ੍ਰਿਤ ਹੈ ਬਲਕਿ ਇੱਥੇ ਬਜ਼ੁਰਗ ਵੀਰ ਬੈਠੇ ਨੇ ਹਰਮਨ ਵਾਲੀਆ ਪਿਤਾ ਜੀ ਜਿਸ ਦਿਨ ਉਹਨੇ ਅੰਮ੍ਰਿਤ ਛਕਿਆ ਛਕਣਾ ਸੀ ਨਾ ਉਹ ਮੇਰੇ ਕੋਲ ਆਇਆ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਸਾਲ ਡੇਢ ਸਾਲ ਦੋ ਸਾਲ ਪੁਰਾਣੀ ਗੱਲ ਹੈ ਘਰੋਂ ਬੀਬੀ ਉਹਨਾਂ ਦੇ ਡਾਕਟਰ ਹੈ ਅਤੇ ਉਹ ਆਇਆ ਅਤੇ ਕਹਿਣ ਲੱਗਾ ਜੀ ਮੇਰਾ ਮਨ ਕਰਦਾ ਅੰਮ੍ਰਿਤ ਛਕਣ ਨੂੰ ਮਿਸਿਜ ਨਹੀਂ ਮੰਨਦੀ ਘਰ ਵਾਲੀ ਨਹੀਂ ਮੰਨਦੀ ਅਤੇ ਅਜੇ ਉਹ ਮਹਿਸੂਸ ਕਰਦੀ ਹੈ ਜਿਵੇਂ ਮੈਂ ਵੀ ਨਾ ਛਕਾਂ ਮੈਂ ਆਖਿਆ ਬੇਟਾ ਉਹਨੂੰ ਲਿਆ ਆਪਣਾ ਬੱਚਾ ਮੈਂ ਉਹਨੂੰ ਇੱਕੋ ਗੱਲ ਕਹੀ ਉਸ ਬੱਚੇ ਨੇ ਹੁਣ ਅੰਮ੍ਰਿਤ ਛਕਿਆ ਹੋਇਆ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਬੇਟਾ ਕਿੱਡੀ ਅਜੀਬ ਗੱਲ ਹੈ ਤੇਰੇ ਤਾਂ ਜੀਵਨ ਵਿੱਚ ਬੇਫਿਕਰੀ ਮਿਲਦੀ ਇਹਦੇ ਅੰਮ੍ਰਿਤ ਛਕਣ ਦਾ ਕਿਸੇ ਪੜੋਸੀ ਨੂੰ ਕਿਸੇ ਕੌਮ ਦੇ ਹੋਰ ਵਿਅਕਤੀ ਨੂੰ ਕਿਸੇ ਘਰ ਦੇ ਹੋਰ ਜੀ ਨੂੰ ਓਨਾ ਲਾਭ ਨਹੀਂ ਹੋਣਾ ਜਿੰਨਾ ਤੈਨੂੰ ਹੋਣਾ ਮੈਂ ਉਹਨੂੰ ਬਿਲਾਸ ਨਾਲ ਇੱਕ ਗੱਲ ਕਹੀ, ਮੈਂ ਕਿਹਾ ਬੇਟਾ ਤੈਨੂੰ ਜਿੰਨਾ ਸੁੱਖ ਉਹ ਅੰਮ੍ਰਿਤ ਉਹਨੇ ਛਕਣਾ ਸੁੱਖ ਤੂੰ ਲੈਣਾ। ਮੈਂ ਕਿਹਾ ਸਭ ਤੋਂ ਵੱਡਾ ਤੇਰਾ ਤੋਖਲਾ ਖਤਮ ਹੋ ਗਿਆ ਕਿ ਹੁਣ ਇਹ ਕਿੱਥੇ ਜਾਂਦਾ, ਕਿੱਥੋਂ ਆਉਂਦਾ, ਕਿੰਨੀ ਦੇਰ ਨਾਲ ਆਇਆ, ਤੂੰ ਹਮੇਸ਼ਾ ਫਿਕਰਾਂ 'ਚ ਪਈ ਰਹੇਗੀ, ਪਤਾ ਨਹੀਂ ਕਿੱਥੇ ਗਿਆ, ਹੁਣ ਇਹਨੇ ਅੰਮ੍ਰਿਤ ਛਕ ਲਿਆ, ਇਹਦੇ ਲਈ ਨਿਯਮ ਬਣ ਗਿਆ, ਕੁਰਾਤਾਂ ਵਿੱਚ ਸ਼ਾਮਲ ਹੋ ਗਿਆ, ਤੂੰ ਬੇਫਿਕਰੀ ਦੀ ਨੀਂਦ ਸੋਇਆ ਕਰ, ਤੈਨੂੰ ਫਿਕਰ ਹੀ ਕੋਈ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ, ਸੁੱਖ ਤਾਂ ਤੈਨੂੰ ਹੈ, ਚਿੰਤਾ ਖਤਮ ਹੋ ਗਈ, ਝੂਠ ਉਹਨੇ ਤੇਰੇ ਸਾਹਮਣੇ ਨਹੀਂ ਬੋਲਣਾ, ਸਭ ਤੋਂ ਜ਼ਿਆਦਾ ਤਾਂ ਤੇਰੇ ਨਾਲ ਹਰ ਵਕਤ ਉਹਦਾ ਸੰਬੰਧ ਰਿਹਾ, ਤੂੰ ਸਮਝ ਵੀ ਉਹਦੇ ਅੰਮ੍ਰਿਤ ਛਕਣ ਨਾਲ ਤੇਰੀ ਪ੍ਰੋਬਲਮ, ਤੇਰੀ ਸਿਰਦਰਦੀ ਦੂਰ ਹੋ ਗਈ। ਇਹ ਹੈ ਗੁਣ ਜਿਹਦੇ ਨਾਲ ਦੂਜੇ ਨੂੰ ਇੱਕ ਚੰਗੇ ਪਾਸੇ ਪ੍ਰੇਰਨਾ ਦੇਣੀ। ਇਸ ਲਈ ਆਪਾਂ ਗੁਣ ਧਾਰਨ ਕਰਕੇ ਇੱਕ ਦੂਜੇ ਦੀ ਵਫਾਦਾਰੀ ਪ੍ਰਤੀ ਉਹਨੂੰ ਵਿਸ਼ਵਾਸ ਦਿਵਾਉਣਾ, ਮੇਰੇ ਸਤਿਗੁਰੂ ਨੇ ਉਹ ਗੁਣ ਦਿੱਤੇ ਇਸ ਵਾਸਤੇ ਤਾਂ ਕਿ ਤੇਰਾ ਪਰਿਵਾਰਕ ਜੀਵਨ ਅੱਗੇ ਨਾਲੋਂ ਸੁਚੱਜਾ ਹੋਵੇ। ਸੋ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਉਹਨਾਂ ਵੀਰਾਂ ਭੈਣਾਂ ਨੂੰ ਮੁਬਾਰਕ ਦਿੰਦਾ, ਸੰਗਤਾਂ ਵੱਲੋਂ ਮੁਬਾਰਕ ਦਿੰਦਾ, ਹੁਣੇ ਆਪਾਂ ਸੰਗਤ ਦੀਆਂ ਅਸੀਸਾਂ ਵਿੱਚ ਉਹਨਾਂ ਨੂੰ ਜੋ ਇੱਥੋਂ ਦੀ ਮਰਿਆਦਾ ਮੁਤਾਬਕ ਗੁਰਬਾਣੀ ਦੇ ਗੁਟਕੇ ਦੇਣੇ ਨੇ, ਸਾਰਿਆਂ ਨੇ ਤੁਸੀਂ ਅਸੀਸਾਂ ਦਿਓ, ਸਤਿਗੁਰੂ ਕਿਰਪਾ ਕਰੇ ਉਹਨਾਂ ਦੇ ਹਿਰਦੇ ਦੇ ਹਰ ਤਰ੍ਹਾਂ ਦੇ ਭਰਮ ਦੂਰ ਹੋ ਕੇ ਗੁਰੂ ਆਪ ਸਿਰ 'ਤੇ ਹੱਥ ਰੱਖ ਕੇ ਸਿਧਾਈ ਚੱਲੇ, ਅਤੇ ਆਪਣੇ ਹਿਰਦਿਆਂ ਵਿੱਚ ਇੱਕ ਪ੍ਰੇਰਨਾ ਲੈ ਕੇ ਜਾਓ ਕਿ ਆਉਣ ਵਾਲੇ ਸਮੇਂ ਤੋਂ ਬਹੁਤ ਪਹਿਲਾਂ ਨਾਮ ਲਿਖਾਉਣੇ ਸ਼ੁਰੂ ਕਰ ਦਿਓ ਤਾਂ ਕਿ ਆਪਾਂ ਹੋਰ ਅੰਮ੍ਰਿਤਧਾਰੀ ਪਰਿਵਾਰ ਕੱਢ ਸਕੀਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।